सारी रहत मर्यादा सतगुरु जी ने पिछे कुछ दसी आ, हाले कथा चल रही है। कलगीधर पातशाह जी महाराज जी रहनी बहनी दस रहे ने। आओ दसवें पातशाह दे चरणा नाल अपनिया सुरतियां जोड़िए और सतगुरां दा उचारण कीता होया ए मुक्ति नामा सरवण करिए, क्योंकि रहत प्यारी मुझको सिख प्यारा नाहे। कलगीधर जी ने खास करके हदायत कीती है कि पहला मैनू रहत प्यारी, रहनी रहे सोई सिख मेरा, ओ साहिब मैं उसका चेहरा। रहनी दा धारनी होवे गुरसिख, रहत वैद दा धारनी होवे। ओ गरीब नवाज सच्चे पातशाह जी महाराज दस रहे ने, सारी संगत सरवण करो, गुरु चरणा नाल ध्यान जोड़ो। आखो जी सतनाम
श्री वाहे गुरु साहिब जी,
सतनाम
श्री वाहे गुरु साहिब जी, चौपाई शीतल जल को अंगीकार।
बनवाज पातशाह जी कहंदे भाई गुरसिख नेता प्रति अमृत वेले ठंडे जल नाल इशनान करे। शीतल जल दा मतलब हुंदा ठंडा पानी, ठंडा जल। रहत नामिया विच भी बचन हन कि गुरसिख ठंडे जल नाल ठंडे पानी नाल नहावे। पातशाह गुरु कलगीधर जी उपदेश दे रहे ने, कहंदे शीतल जल को अंगीकार है, जिहड़ा ठंडा जल है निर्मल जल है ओनू गुरसिख अंगीकार करे, ओहदे नाल इशनान करे।
जिनै शक्त तपत कर बारै,
पहल जिहड़ी है ओह ठंडे जल नूं देवे। पर हां जे किसे नूं कोई समस्या है, जिवें सर्दियां दे दिनां विच कईयां नूं समस्या हुंदी, ओह ठंडे जल नाल इशनान नहीं कर सकदे। उहनां नूं डाक्टरां ने भी हदायत कीती हुंदी है वी तुसीं गर्म पानी करके इशनान करना। फिर दूजा उहनां वास्ते थोड़ी जी ढिल है, कहिंदे जिहड़े ठंडे जल नाल इशनान नहीं कर सकदे, जे शक्ति नहीं जां शरीर साथ नहीं दिंदा कि ठंडे जल नाल इशनान कर लईए, तां फिर ओह पानी गर्म करके भी इशनान कर सकदा है। पानी तत्ता करके गर्म करके भी ओहदे नाल इशनान कर सकदा है।
बिन इशनान न दिवस बितावे,
इशनान कीते बिना दिन ना बतीत करे। यानी कि इशनान नेता प्रति करना, सिख ने रोज करना अमृत वेले। इशनान कीते बिना दिन बतीत नहीं करना, गुरसिख दा ए भी नियम है। क्योंकि जल जेड़ा है, इशनान जदों करदे आ शरीर ते जल पाउने आ, महाराज जी दे बचन भी ने, मोया जीवदिआं गत होवै जां सिर पाईऐ पाणी। सिर दे विच केसां विच पाणी पाया होवे, शरीर ते जल पाया होवे, मरियां च भी जान पै जांदी है। इशनान कीते बिना सिख अपना दिन बतीत ना करे।
बिन इशनान ना भोजन खावै,
इशनान कीते बिना भोजन ना छके। जेड़ा भोजन है कोई भी चीज है, इशनान कीते बिना ना छके। पर साडे तां कई वीर सवेरे बैड टी लैके फिर बाद विच इशनान करदे, कहिंदे जी पहला तां सुते आ, उठ के चाह जदों तक ना पीवीए साडियां अखां ही नहीं खुलदियां। ਭੈੜੀਆਂ ਆਦਤਾਂ ਬਣਾਈਆਂ ਹੋਈਆਂ, ਨਾ ਮੂੰਹ ਚ ਬੁਰਸ਼ ਕੀਤਾ ਹੁੰਦਾ, ਨਾ ਦਾਤਣ ਕੁਰਲਾ ਕੀਤਾ ਹੁੰਦਾ, ਪਹਿਲਾਂ ਚਾਹ ਪੀਂਦੇ। ਸਾਹਿਬ ਕਹਿੰਦੇ ਇਸ਼ਨਾਨ ਕੀਤੇ ਬਿਨਾਂ ਕੁਝ ਨਾ ਛਕੇ। ਇਸ਼ਨਾਨ ਕਰਨ ਤੋਂ ਬਾਅਦ ਜੋ ਛਕਣਾ ਛਕ ਸਕਦੇ। ਇਸ਼ਨਾਨ ਕੀਤੇ ਬਿਨਾਂ ਨਾ ਤਾਂ ਦਿਨ ਬਤੀਤ ਕਰੇ ਤੇ ਨਾ ਹੀ ਇਸ਼ਨਾਨ ਕੀਤੇ ਬਿਨਾਂ ਭੋਜਨ ਖਾਵੇ।
ਮਹਾਦੋਸ਼ ਬਿਨ ਮੱਜਨ ਖਾਏ,
ਅਗਰ ਕੋਈ ਇਸ਼ਨਾਨ ਕੀਤੇ ਬਿਨਾਂ ਖਾਂਦਾ, ਹਾਂ ਕੋਈ ਬਿਮਾਰ ਹੈ ਇਸ਼ਨਾਨ ਨਹੀਂ ਕਰ ਸਕਿਆ, ਉਹ ਗੱਲ ਵੱਖਰੀ ਹੈ। ਪਰ ਜੇ ਸਹੀ ਸਲਾਮਤ ਹੈ, ਬਿਲਕੁਲ ਤੰਦਰੁਸਤ ਹੈ ਤੇ ਇਸ਼ਨਾਨ ਨਹੀਂ ਕਰਦਾ, ਇਸ਼ਨਾਨ ਕੀਤੇ ਬਿਨਾਂ ਭੋਜਨ ਖਾਂਦਾ ਹੈ, ਤਾਂ ਮਹਾਰਾਜ ਜੀ ਕਹਿੰਦੇ ਉਹਨੂੰ ਬੜਾ ਵੱਡਾ ਪਾਪ ਵੀ ਲੱਗਦਾ ਹੈ। ਇਸ਼ਨਾਨ ਕੀਤੇ ਬਿਨਾਂ ਭੋਜਨ ਖਾਵੇਗਾ, ਉਹਨੂੰ ਪਾਪ ਲੱਗੇਗਾ।
ਸੁੱਚ ਕੋ ਰੱਖੇ ਸਦਾ ਬਣਾਏ,
ਸਦਾ ਸੁੱਚ ਬਣਾ ਕੇ ਰੱਖੇ, ਸੁਚਮਤਾ ਦਾ ਪਹਿਰਾ ਰੱਖੇ। ਸਰੀਰ ਨੂੰ ਵੀ ਸੁਚਮਤਾ ਦੇ ਪਹਿਰੇ ਚ ਹੀ ਰਹਿ ਕੇ ਰੱਖੇ। ਜੇ ਇਸ਼ਨਾਨ ਪਾਨ ਕਰੇਗਾ ਆਪੇ ਹੀ ਸਰੀਰ ਸਵੱਛ ਰਹੇਗਾ, ਪਵਿੱਤਰ ਰਹੇਗਾ। ਤੋ ਮਹਾਰਾਜ ਜੀ ਕਹਿੰਦੇ ਹਰ ਵਕਤ ਜਿਹੜਾ ਗੁਰਸਿੱਖ ਹੈ ਉਹ ਇਸ਼ਨਾਨ ਰੋਜ਼ ਕਰੇ, ਨਿਤਾ ਪ੍ਰਤੀ ਕਰੇ, ਫਿਰ ਸੁਚਮਤਾ ਰੱਖੇ।
ਪ੍ਰਜਾ ਸਕਲ ਚੋਂ ਵਰਨਨ ਸਹਿਤ,
ਜਿੰਨੀ ਪ੍ਰਜਾ ਚਾਰ ਵਰਨਾ ਸਹਿਤ, ਭਾਵੇਂ ਕੋਈ ਖੱਤਰੀ ਹੈ, ਬ੍ਰਾਹਮਣ ਹੈ, ਸ਼ੂਦਰ ਹੈ, ਵੈਸ਼ ਹੈ, ਚਾਰ ਵਰਨ ਨੇ, ਚਾਰ ਵਰਨਾ ਦੀ ਇਹ ਜਿਤਨੀ ਵੀ ਪ੍ਰਜਾ ਹੈ, ਜਿਤਨੀ ਵੀ ਲੁਕਾਈ ਹੈ,
ਇਨ ਤੇ ਰਾਖੈ ਨਿਆਰੀ ਰਹਿਤ,
ਸਾਰਿਆਂ ਤੋਂ ਸਿੱਖ ਦੀ ਜਿਹੜੀ ਰਹਿਤ ਹੈ, ਸਿੰਘ ਦੀ ਜਿਹੜੀ ਰਹਿਤ ਹੈ, ਉਹ ਨਿਰਾਲੀ ਹੋਣੀ ਚਾਹੀਦੀ ਹੈ ਚਾਰਾਂ ਤੋਂ। ਕਿਉਂਕਿ ਜਿਹੜੇ ਵਰਣ ਨੇ ਨਾ, ਖੱਤਰੀ, ਬ੍ਰਾਹਮਣ, ਸ਼ੂਦਰ, ਵੈਸ਼, ਉਹਨਾਂ ਦੀ ਵੱਖਰੀ ਵੱਖਰੀ ਰਹਿਤ ਦੱਸੀ ਗਈ ਸ਼ਾਸਤਰਾਂ ਚ। ਮਹਾਰਾਜ ਜੀ ਕਹਿੰਦੇ ਜਿਹੜਾ ਖਾਲਸਾ ਹੈ, ਸਿੰਘ ਸੱਜ ਗਿਆ, ਉਹ ਇਹਨਾਂ ਚਾਰਾਂ ਵਰਣਾਂ ਦੀ ਜਿਹੜੀ ਰਹਿਤ ਹੈ ਉਹਦਾ ਤਿਆਗ ਕਰਕੇ ਨਿਆਰੀ ਰਹਿਤ ਰੱਖੇ, ਜਿਹੜੀ ਗੁਰੂ ਸਾਹਿਬ ਨੇ ਦੱਸੀ, ਵੱਖਰੀ ਰਹਿਤ ਰੱਖੇ ਚਾਰਾਂ ਵਰਣਾਂ ਤੋਂ। ਤਾਂ ਹੀ ਸਾਡਾ ਨਿਰਾਲਾਪਨ ਹੈ ਨਾ, ਅਸੀਂ ਸਾਰਿਆਂ ਨਾਲੋਂ ਨਿਰਾਲੇ ਤਾਂ ਹੀ ਹੋਵਾਂਗੇ ਜੇ ਸਾਡੀ ਰਹਿਤ ਨਿਰਾਲੀ ਹੋਵੇਗੀ, ਜੇ ਸਾਡੀ ਰਹਿਣੀ ਬਹਿਣੀ ਨਿਰਾਲੀ ਹੋਵੇਗੀ, ਵੱਖਰੀ ਹੋਵੇਗੀ। ਤੋ ਪਾਤਸ਼ਾਹ ਜੀ ਕਹਿੰਦੇ ਭਾਈ ਜਿਹੜਾ ਸਿੱਖ ਹੈ ਉਹ ਇਹਨਾਂ ਚਾਰਾਂ ਵਰਣਾਂ ਤੋਂ ਆਪਣੀ ਰਹਿਤ ਨਿਰਾਲੀ ਰੱਖੇ, ਵੱਖਰੀ ਰੱਖੇ।
ਸਭ ਕੈ ਸੰਗ ਰੱਖੈ ਵਿਵਹਾਰ,
ਵਿਵਹਾਰ ਸਾਰਿਆਂ ਨਾਲ ਕਰੇ, ਜਿਹ ਨਾਲ ਵੀ ਕਰਨਾ, ਵਿਵਹਾਰ ਜਿਹੜਾ ਕਰਨਾ, ਦੁਨਿਆਵੀ ਵਿਵਹਾਰ ਕਰਨੇ ਨੂੰ ਕਿਸੇ ਨਾਲ ਵੀ ਕਰੇ, ਭਾਵੇਂ ਖੱਤਰੀ ਨਾਲ, ਬ੍ਰਾਹਮਣ ਨਾਲ, ਸ਼ੂਦਰ ਨਾਲ, ਵੈਸ਼ ਨਾਲ, ਕਿਸੇ ਨਾਲ ਵੀ ਕਰ ਸਕਦਾ ਵਿਵਹਾਰ, ਪਰ ਆਪਣੀ ਰਹਿਤ ਨਿਰਾਲੀ ਰੱਖੇ। ਤੇ ਵਿਵਹਾਰ ਜਿਹੜਾ ਉਹ ਮਹਾਰਾਜ ਜੀ ਕਹਿੰਦੇ ਕਿਸੇ ਨਾਲ ਵੀ ਕਰ ਸਕਦਾ ਹੈ, ਸਭ ਦੇ ਨਾਲ ਕਰ ਸਕਦਾ ਹੈ।
ਨਿਸ਼ਚਾ ਨੇਮ ਇਨੋ ਤੇ ਨਿਆਰੈ,
ਪਰ ਜਿਹੜਾ ਆਪਣੇ ਅੰਦਰ ਦਾ ਨਿਸ਼ਚਾ ਹੈ, ਸਿੱਖ ਦਾ ਨਿਸ਼ਚਾ ਤੇ ਨੇਮ, ਔਰ ਇਹ ਜਿਹੜੇ ਧਰਮ ਦੇ ਚਾਰ ਵਰਨਾਂ ਤੋਂ ਵੱਖਰਾ ਹੀ ਰੱਖੇ, ਜਿਹੜੇ ਖੱਤਰੀ, ਬ੍ਰਾਹਮਣ, ਸ਼ੂਦਰ, ਵੈਸ਼ ਨੇ, ਇਹਨਾਂ ਤੋਂ ਆਪਣੇ ਅੰਦਰ ਦਾ ਨਿਸ਼ਚਾ ਤੇ ਆਪਣਾ ਨੇਮ ਸਭ ਨਾਲੋਂ ਵੱਖਰਾ ਰੱਖੇ।
ਜਗਤ ਝੂਠ ਤੇ ਰਹੀ ਹੈ ਦੂਰ,
ਖਾਲਸਾ ਜੀ ਇਹ ਜਿਹੜੀ ਜਗਤ ਝੂਠ ਹੈ, ਜਿਹਨੂੰ ਤਮਾਕੂ ਕਹਿੰਦੇ ਨੇ, ਇਹ ਚਾਰ ਬੱਜਰ ਕੁਰੈਤਾਂ ਚੋਂ ਇੱਕ ਬੱਜਰ ਕੁਰੈਤ ਹੈ ਜੋ ਬਖਸ਼ੀ ਨਹੀਂ ਜਾਂਦੀ, ਬਹੁਤ ਹੀ ਨੁਕਸਾਨਦਾਇਕ, ਸਰੀਰਕ ਤੌਰ ਤੇ ਵੀ ਤੇ ਮਾਨਸਿਕ ਤੌਰ ਤੇ ਵੀ ਇੱਕ ਜੀਵ ਨੂੰ ਘਾਤ ਹੀ ਕਰਨ ਵਾਲੀ ਹੈ ਜਗਤ ਝੂਠ। ਜਗਤ ਝੂਠ ਦਾ ਸੇਵਨ ਨਾ ਕਰੇ, ਦੂਰ ਰਹੇ। ਇੱਥੋਂ ਤੱਕ ਕਿ ਜਿਹੜਾ ਜਗਤ ਝੂਠ ਵਰਤਦਾ ਉਹਦੇ ਹੱਥ ਦਾ ਪਾਣੀ ਵੀ ਨਾ ਪੀਵੇ, ਉਹਦੇ ਹੱਥ ਦਾ ਪਾਣੀ ਤੱਕ ਵੀ ਅੰਗੀਕਾਰ ਨਾ ਕਰੇ। ਤਨਕ ਤੰਬਾਕੂ ਸੇਵੀਐ ਦੇਵ ਪਿੱਤਰ ਛੱਡ ਜਾਹੇ, ਪਾਣੀ ਤਿਸਕਾ ਪਾਣੀ ਤਿਸਕੇ ਹਾਥ ਕਾ ਮਧਰਾ ਸਮ ਹੋਏ ਜਾਏ, ਕਿ ਜਿਹੜਾ ਤੰਬਾਕੂ ਦਾ ਸੇਵਨ ਕਰਦਾ ਹੈ ਉਹਦੇ ਹੱਥ ਦਾ ਪਾਣੀ ਵੀ ਸ਼ਰਾਬ ਦੇ ਬਰਾਬਰ ਹੈ। ਜਯਾ ਉਹਦੇ ਹੱਥ ਦਾ ਪਾਣੀ ਪੀਤਾ, ਜਯਾ ਉਹਦੇ ਹੱਥ ਤੋਂ ਸ਼ਰਾਬ ਪੀ ਲਈ, ਇੱਕ ਬਰਾਬਰ ਹੈ। ਔਰ ਜਿਹੜੇ ਤੰਬਾਕੂ ਦਾ ਸੇਵਨ ਕਰਦੇ, ਹੁਣ ਤੰਬਾਕੂ ਬਾਰੇ ਸਾਇੰਸ ਵੀ ਕਹਿੰਦੀ ਹੈ ਕਿ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਪੈਦਾ ਕਰਦਾ ਹੈ ਤੰਬਾਕੂ, ਜੋ ਲਾ ਇਲਾਜ ਬਿਮਾਰੀਆਂ ਨੇ, ਮੂੰਹ ਦਾ ਕੈਂਸਰ, ਬੜਾ ਬੜਾ ਭਿਆਨਕ ਕੈਂਸਰ ਉਹਨਾਂ ਜੀਵਾਂ ਨੂੰ ਪੈਦਾ ਹੁੰਦਾ ਜਿਹੜੇ ਇਸ ਤੰਬਾਕੂ ਦੇ ਸੇਵਨ ਵਿੱਚ ਲੱਗੇ ਹੋਏ ਨੇ, ਮੂੰਹ ਦੇ ਬੜੇ ਬੜੇ ਭਿਆਨਕ ਕੈਂਸਰ ਹੋ ਜਾਂਦੇ ਨੇ ਉਹਨਾਂ ਨੂੰ। ਔਰ ਜਿਹੜਾ ਤੰਬਾਕੂ ਸੇਵਨ ਕਰਦਾ ਉਹਦੇ ਦੇਵ ਪਿੱਤਰ ਵੀ ਛੱਡ ਜਾਂਦੇ ਨੇ, ਪਿੱਤਰ ਲੋਕ ਚ ਉਹਦੇ ਦੇਵ ਜਿਹੜੇ ਨੇ ਉਹ ਵੀ ਕੱਢ ਦਿੱਤੇ ਜਾਂਦੇ ਨੇ ਧੱਕੇ ਮਾਰ ਕੇ, ਕਿ ਤੇਰੀ ਕੁੱਲ ਦੇ ਬੰਦਿਆਂ ਨੇ ਤੰਬਾਕੂ ਦਾ ਸੇਵਨ ਕੀਤਾ, ਭਾਵੇਂ ਮੁਸਲਮਾਨ ਧਰਮ ਹੈ ਤੇ ਭਾਵੇਂ ਹਿੰਦੂਆਂ ਦਾ ਧਰਮ ਹੈ, ਹਰ ਇੱਕ ਧਰਮ ਤੰਬਾਕੂ ਦੇ ਸੇਵਨ ਤੋਂ ਮਨਾਹੀ ਕਰਦਾ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਘੋੜੇ ਤੇ ਸਵਾਰ ਗਏ ਤੇ ਅੱਗੇ ਖੇਤ ਸੀ, ਮਹਾਰਾਜ ਜੀ ਦਾ ਘੋੜਾ ਅੱਗੇ ਨਹੀਂ ਗਿਆ, ਪੁੱਛਣ ਵਾਲਿਆਂ ਪੁੱਛਿਆ ਮਹਾਰਾਜ ਟੁਰਦਾ ਨਹੀਂ ਘੋੜਾ, ਪਾਤਸ਼ਾਹ ਕਹਿੰਦੇ ਅੱਗੇ ਤੰਬਾਕੂ ਹੈ ਤੇ ਸਾਡਾ ਘੋੜਾ ਤੰਬਾਕੂ ਵਾਲੇ ਖੇਤ ਚ ਪੈਰ ਨਹੀਂ ਰੱਖਣਾ ਚਾਹੁੰਦਾ। ਇੱਥੇ ਗਰੀਬ ਨਵਾਜ ਪਾਤਸ਼ਾਹ ਕਹਿੰਦੇ ਭਾਈ ਜਗਤ ਝੂਠ ਤੇ ਰਹੀ ਹੈ ਦੂਰ। ਅੱਜ ਪੰਜਾਬ ਦੇ ਵਿੱਚ ਤਕਰੀਬਨ ਜਿਤਨੇ ਪਿੰਡ ਨੇ ਪਿੰਡਾਂ ਦੇ ਵਿੱਚ ਖਾਸ ਕਰਕੇ ਜਿਹੜੇ ਨਿੱਕੇ ਨਿੱਕੇ ਬੱਚੇ ਨੇ ਉਹ ਵੀ ਤੰਬਾਕੂ ਜ਼ਰਦਾ ਆਦਿਕ ਕਹਿ ਕੇ ਇਹਦਾ ਸੇਵਨ ਕਰੀ ਜਾ ਰਹੇ ਨੇ ਔਰ ਉਹ ਨਿੱਕੇ ਨਿੱਕੇ ਬਾਲਕਾਂ ਨੂੰ ਬੱਚਿਆਂ ਨੂੰ ਇਹ ਨਹੀਂ ਪਤਾ ਕਿ ਕਿਤਨੀ ਭਿਆਨਕ ਬਿਮਾਰੀ ਹੈ ਉਹ ਵੀ ਸੇਵਨ ਕਰਨ ਲੱਗ ਪਿਆ ਜਦੋਂ ਦੇ ਪੂਰਬੀਏ ਆਏ ਨੇ ਸਾਡੇ ਪੰਜਾਬ ਵਿੱਚ ਉਦੋਂ ਦਾ ਇਹ ਆਪਣੇ ਨਾਲ ਹੀ ਲੈ ਕੇ ਆਏ ਨੇ ਤੰਬਾਕੂ ਨਹੀਂ ਤਾਂ ਅੱਜ ਤੋਂ 20 ਸਾਲ ਪਹਿਲਾਂ 25 ਸਾਲ ਪਹਿਲਾਂ ਕੋਈ ਬਹੁਤਾ ਲੋਕਾਂ ਨੂੰ ਤੰਬਾਕੂ ਦੇ ਸੇਵਨ ਦਾ ਪਤਾ ਹੀ ਨਹੀਂ ਸੀ ਜਦੋਂ ਦੇ ਆਏ ਉਦੋਂ ਦੇ ਇਹਨਾਂ ਨੇ ਨਾਲ ਨਾਲ ਤੰਬਾਕੂ ਨਾਲੇ ਆਪ ਭੈੜੀਆਂ ਵਾਦੀਆਂ ਦੇ ਧਾਰਨੀ ਨਾਲੇ ਸਾਡੇ ਬੱਚਿਆਂ ਨੂੰ ਵੀ ਉਸੇ ਤਰ੍ਹਾਂ ਦਾ ਬਣਾਇਆ ਕਿ ਜਗਤ ਝੂਠ ਦੀ ਵਰਤੋਂ ਨਾ ਕਰੇ ਸਿੱਖ ਕਦੇ ਵੀ ਖਾਲਸਾ ਜੀ ਆ ਬਾਰਨ ਦੇ ਲਾਗੇ ਇੱਕ ਸਿੰਘ ਦਾ ਸਥਾਨ ਹੈ ਸ਼ਹੀਦ ਸਿੰਘ ਦਾ ਭਾਈ ਜੈ ਸਿੰਘ ਖੱਲ ਕੱਟ ਜਿਹਦੀ ਪੁੱਠੀ ਖੱਲ ਲਾਈ ਗਈ ਸਰਹੰਦ ਦਾ ਸੂਬਾ ਆ ਰਿਹਾ ਸੀ ਉਹਦਾ ਹੁੱਕਾ ਸੀ ਜਿਹਦੇ ਚੋਂ ਤੰਬਾਕੂ ਪਾ ਕੇ ਪੀਂਦਾ ਸੀ ਜੈ ਸਿੰਘ ਨੂੰ ਕਹਿਣ ਲੱਗਾ ਵੀ ਇਹ ਚੁੱਕ ਕੇ ਅੱਗੇ ਛੱਡ ਕੇ ਆ ਭਾਈ ਜੈ ਸਿੰਘ ਨੇ ਇਨਕਾਰ ਕਰ ਦਿੱਤਾ ਕਹਿੰਦਾ ਇਹਦੇ ਵਿੱਚ ਤੰਬਾਕੂ ਹੈ ਮੇਰਾ ਧਰਮ ਇਜਾਜ਼ਤ ਨਹੀਂ ਦਿੰਦਾ ਕਿ ਮੈਂ ਤੰਬਾਕੂ ਵਾਲਾ ਹੁੱਕਾ ਚੁੱਕਾਂ ਜਦੋਂ ਇਨਕਾਰ ਕਰ ਦਿੱਤਾ ਤੇ ਉਹਨਾਂ ਦੇ ਬੱਚਿਆਂ ਤੇ ਪਰਿਵਾਰ ਸਮੇਤ ਸਾਰਿਆਂ ਨੂੰ ਸ਼ਹੀਦ ਕਰਕੇ ਫਿਰ ਜੈ ਸਿੰਘ ਨੂੰ ਵੀ ਪੁੱਠਾ ਲਟਕਾ ਕੇ ਉਹਦੀ ਖੱਲ ਲਾ ਦਿੱਤੀ ਸੀ ਪੁੱਠੀ ਕਹਿਣ ਤੋਂ ਭਾਵ ਸਿੰਘ ਨੇ ਆਪਣਾ ਮਰਨਾ ਪ੍ਰਵਾਨ ਕਰ ਲਿਆ ਪਰ ਤੰਬਾਕੂ ਵਾਲੇ ਹੁੱਕੇ ਨੂੰ ਹੱਥ ਨਹੀਂ ਲਾਇਆ ਇੰਨਾ ਜ਼ਿਆਦਾ ਸਿੱਖ ਤੰਬਾਕੂ ਤੋਂ ਦੂਰ ਰਹਿੰਦੇ ਨੇ ਤੋ ਮਹਾਰਾਜ ਜੀ ਕਹਿੰਦੇ ਤੰਬਾਕੂ ਦਾ ਸੇਵਨ ਨਾ ਕਰੇ ਜਗਤ ਝੂਠ ਤੋਂ ਦੂਰ ਰਹੇ
ਪਹਿਰੇ ਨਹੀਂ ਕੁਸੰਬਾਰੂਰ
ਕੁਸੰਬਾ ਰੰਗ ਉਹ ਆਪਣੇ ਸਰੀਰ ਤੇ ਨਾ ਪਹਿਰੇ ਕਿਉਂਕਿ ਇਹ ਗਰਮ ਵੀ ਹੁੰਦਾ ਤੇ ਇਹਦੇ ਪਾਣ ਦੇ ਨਾਲ ਜਿਹੜਾ ਕੁਸੰਬਾ ਰੰਗ ਹੈ ਇਹ ਸਰੀਰ ਲਈ ਵੀ ਸੁਖਦਾਈ ਨਹੀਂ ਹੁੰਦਾ ਉਦਾਂ ਵੀ ਭਿਆਨਕ ਜਿਹਾ ਹੀ ਹੋਰ ਹੀ ਢੰਗ ਦਾ ਰੰਗ ਹੁੰਦਾ ਹੈ
ਦਿਨ ਮੈਂ ਸੁਰਮਾ ਨੈਣ ਨਾ ਪਾਵੇ
ਔਰ ਦਿਨ ਸਮੇਂ ਆਪਣੀਆਂ ਅੱਖਾਂ ਵਿੱਚ ਸੁਰਮਾ ਨਾ ਪਾਵੇ ਕਾਲੇ ਰੰਗ ਦਾ ਸੁਰਮਾ ਕਈ ਨੇਤਰਾਂ ਚ ਪਾਈ ਫਿਰਦੇ ਨੇ ਇਹ ਮੇਰੀਆਂ ਅੱਖਾਂ ਸੋਹਣੀਆਂ ਲੱਗਣਗੀਆਂ ਸੁੰਦਰ ਲੱਗਣਗੀਆਂ ਮਹਾਰਾਜ ਕਹਿੰਦੇ ਦਿਨ ਵਿੱਚ ਨੇਤਰਾਂ ਚ ਸੁਰਮਾ ਨਾ ਪਾਵੇ ਯਾਨੀ ਕਿ ਸਾਦਾ ਬਣ ਕੇ ਰਹੇ ਸਾਦਾ ਸਰਲ ਬਣ ਕੇ ਰਹੇ ਜਿਸ ਤਰ੍ਹਾਂ ਦਾ ਹੈ ਤੋ ਦਿਨ ਮੈਂ ਸੁਰਮਾ ਨੈਣ ਨਾ ਪਾਵੇ ਨੇਤਰਾਂ ਦੇ ਵਿੱਚ ਸੁਰਮਾ ਨਾ ਪਾਵੇ
ਕੱਛ ਬਿਨ ਨਗਨ ਨਹੀਂ ਸੁਪਤਾਵੇ
ਕਛਹਿਰੇ ਤੋਂ ਬਿਨਾਂ ਨਗਨ ਅਵਸਥਾ ਦੇ ਵਿੱਚ ਕਦੇ ਵੀ ਨਾ ਸੋਵੇ
ਕੱਛ ਬਹੀਨ ਚਿਰ ਕਾਲ ਨਾ ਰਹੇ
ਕਛਹਿਰੇ ਬਿਨਾਂ ਚਿਰੰਕਾਲ ਯਾਨੀ ਕਿ ਲੰਮਾ ਸਮਾਂ ਕਛਹਿਰੇ ਤੋਂ ਬਿਨਾਂ ਨਾ ਰਹੇ
ਇੱਕ ਤਜ ਦੁਤੀ ਦੁਰਤਈ ਗਹੇ
ਇੱਥੋਂ ਤੱਕ ਕਿ ਜਦੋਂ ਇਸ਼ਨਾਨ ਕਰਨਾ ਤੇ ਇਸ਼ਨਾਨ ਕਰਨ ਵੇਲੇ ਵੀ ਇੱਕ ਪੈਰ ਕਛਹਿਰੇ ਚੋਂ ਕੱਢ ਕੇ ਗਿੱਲੇ ਚੋਂ ਤੇ ਸੁੱਕੇ ਕਛਹਿਰੇ ਵਿੱਚ ਆਪਣਾ ਪੈਰ ਪਾ ਕੇ ਫਿਰ ਦੂਜਾ ਪੈਰ ਉਸ ਗਿੱਲੇ ਕਛਹਿਰੇ ਚੋਂ ਬਾਹਰ ਕੱਢਣਾ ਯਾਨੀ ਕਿ ਕਛਹਿਰਾ ਵੀ ਆਪਣੇ ਹਰ ਵੇਲੇ ਸਰੀਰ ਤੇ ਅੰਗੀਕਾਰ ਕਰਕੇ ਰੱਖੇ
ਸਿਮਰਨ ਸਤ ਨਾਮ ਕੋ ਧਰੇ
ਔਰ ਸੱਚੇ ਨਾਮ ਦਾ ਸਿਮਰਨ ਕਰੇ ਹਰ ਵਕਤ ਮਹਾਰਾਜ ਜੀ ਦਾ ਧਿਆਨ ਕਰੇ ਹਰ ਵੇਲੇ ਵਾਹਿਗੁਰੂ 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 ਦਾ ਜਾਪ ਜਿਹੜਾ ਉਹ ਗੁਰਸਿੱਖ ਨਾ ਛੱਡੇ ਰਹਿਤ ਵੀ ਰੱਖੇ ਪਰ ਰਹਿਤ ਦੇ ਨਾਲ ਨਾਲ ਨਾਮ ਜਪਣ ਦੀ ਰਹਿਤ ਵੀ ਹੈ ਨਾਮ ਜਪਣਾ ਵੀ ਖਾਲਸਾ ਜੀ ਸਾਡੀ ਰਹਿਤ ਹੈ ਨਾਮ ਜਪਾਂਗੇ ਬਾਕੀ ਦੀਆਂ ਰਹਿਤਾਂ ਜਿਹੜੀਆਂ ਨੇ ਉਹ ਸਫਲੀਆਂ ਹੁੰਦੀਆਂ ਨੇ ਜੇ ਨਾਮ ਨਹੀਂ ਜਪਦੇ ਤੇ ਬਾਕੀ ਦੀਆਂ ਰਹਿਤਾਂ ਜਿਹੜੀਆਂ ਨੇ ਉਹ ਸਫਲੀਆਂ ਨਹੀਂ ਗਿਣੀਆਂ ਜਾਂਦੀਆਂ ਮਹਾਰਾਜ ਜੀ ਕਹਿੰਦੇ ਨਾਲ ਹੀ ਗੁਰਸਿੱਖ ਜਿਹੜਾ ਉਹ ਨਾਮ ਜਪੇ ਨਾਮ ਦਾ ਸਿਮਰਨ ਕਰੇ
ਸੁਪਤਨ ਸਮੇਂ ਸੋਹਿਲਾ ਰਰੈ
ਔਰ ਸੌਣ ਵੇਲੇ ਸੋਹਿਲਾ ਸਾਹਿਬ ਦਾ ਪਾਠ ਕਰੇ ਜਦੋਂ ਸੌ ਜਾਣਾ ਸੌਣ ਤੋਂ ਪਹਿਲਾਂ ਚੌਂਕੜਾ ਮਾਰ ਕੇ ਕੀਰਤਨ ਸੋਹਿਲੇ ਦਾ ਪਾਠ ਕਰੇ ਬੜੇ ਅਦਬ ਨਾਲ ਸਤਿਕਾਰ ਨਾਲ ਸੋਹਿਲਾ ਸਾਹਿਬ ਦਾ ਨਿਤਨੇਮ ਹਰ ਇੱਕ ਸਿੱਖ ਨੇ ਕਰਨਾ ਗੁਰੂ ਨਾਨਕ ਸਾਹਿਬ ਦੀ ਜਨਮ ਸਾਖੀ ਵਿੱਚ ਵੀ ਇਹ ਬਚਨ ਆਏ ਸੀ ਕਿ ਜਦੋਂ ਗੁਰਸਿੱਖ ਸੋਹਿਲੇ ਦਾ ਪਾਠ ਕਰਦਾ ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਉਹਦੇ ਨਾਲ ਹੁੰਦੇ ਨੇ ਹਰ ਵਕਤ ਉਹਦੀ ਸਹਾਇਤਾ ਕਰਦੇ ਨੇ ਗੁਰਦੇਵ ਤੋਂ ਮਹਾਰਾਜ ਜੀ ਕਹਿੰਦੇ ਭਾਈ ਸੁਪਤਨ ਸਮੇਂ ਸੋਹਿਲਾ ਰਰੈ, ਸੌਣ ਸਮੇਂ ਸੋਹਿਲਾ ਸਾਹਿਬ ਦੀ ਜਿਹੜੀ ਬਾਣੀ ਹੈ ਉਹ ਪੜੇ।
ਬਿਗਨ ਅਨੇਕਨ ਕੋ ਹੋਏ ਨਾਸ਼,
ਅਨੇਕਾਂ ਪ੍ਰਕਾਰ ਦੇ ਜਿਹੜੇ ਬਿਗਨ ਨੇ ਉਹਨਾਂ ਦਾ ਨਾਸ ਹੋ ਜਾਂਦਾ, ਕਿਉਂਕਿ ਰਾਤ ਨੂੰ ਸੌਣ ਸਮੇਂ ਜਦੋਂ ਤੁਸੀਂ ਬਾਣੀ ਪੜ੍ਹਦੇ ਹੋ, ਸੋਹਿਲਾ ਸਾਹਿਬ ਦਾ ਪਾਠ ਕਰੋਗੇ ਇੱਕ ਮਨ ਇੱਕ ਚਿੱਤ ਹੋ ਕੇ, ਤੇ ਸੌਣ ਤੋਂ ਪਹਿਲਾਂ ਜਿਸ ਚੀਜ਼ ਦਾ ਅਸੀਂ ਚਿੰਤਨ ਕਰਦੇ ਹਾਂ ਉਹਦਾ ਅਸਰ ਲੰਮੇ ਸਮੇਂ ਤੱਕ ਰਹਿੰਦਾ। ਜੇ ਸੋਹਿਲਾ ਸਾਹਿਬ ਪੜੋਗੇ ਤੇ ਸਾਰੀ ਰਾਤ ਨਾਮ ਦਾ ਚਿੰਤਨ ਹਿਰਦੇ ਚ ਬਣਿਆ ਰਹੇਗਾ ਲੰਮੇ ਸਮੇਂ ਤੱਕ। ਸੁੱਤੇ ਰਿਹਾ ਵੀ ਪਰਮੇਸ਼ਰ ਦਾ ਨਾਮ ਜਿਹੜਾ ਉਹ ਚੇਤੇ ਰਹਿੰਦਾ, ਜ਼ਿਹਨ ਦੇ ਵਿੱਚ ਯਾਦ ਰਹਿੰਦਾ। ਇਸ ਕਰਕੇ ਮਹਾਰਾਜ ਜੀ ਕਹਿੰਦੇ, ਭਾਈ ਗੁਰਸਿੱਖ ਜਦੋਂ ਸੋਹਿਲਾ ਸਾਹਿਬ ਦਾ ਪਾਠ ਕਰਦਾ ਤੇ ਫਿਰ ਅਨੇਕਾਂ ਪ੍ਰਕਾਰ ਦੇ ਜਿਹੜੇ ਬਿਘਨ ਨੇ ਉਹਨਾਂ ਬਿਘਨਾਂ ਦਾ ਨਾਸ਼ ਹੁੰਦਾ ਹੈ।
ਸਦਾ ਤਰੈ ਸਤਿਗੁਰ ਕੀ ਆਸ,
ਔਰ ਜਿਹੜਾ ਸਿੰਘ ਹੈ ਗੁਰਸਿੱਖ ਹੈ ਉਹ ਸਦਾ ਆਪਣੇ ਗੁਰੂ ਦੀ ਆਸ ਰੱਖੇ, ਬੰਦਿਆਂ ਦੀ ਨਹੀਂ। ਮਾਨਕ ਕੀ ਟੇਕ ਬਿਰਥੀ ਸਭ ਜਾਨ, ਦੇਵਨ ਕੋ ਏਕੈ ਭਗਵਾਨ, ਜਿਸ ਕੈ ਦੀਏ ਰਹੇ ਅਗਾਏ, ਬਹੁਰ ਨ ਤ੍ਰਿਸ਼ਨਾ ਲਾਗੈ ਆਏ। ਗੁਰੂ ਕੇ ਸਿੱਖ ਨੇ ਕੇਵਲ ਆਪਣੇ ਭਗਵਾਨ ਦਾ, ਗੁਰੂ ਦਾ ਭਰੋਸਾ ਰੱਖਣਾ, ਗੁਰੂ ਦੀ ਆਸ ਰੱਖਣੀ, ਕੇਵਲ ਗੁਰੂ ਦੀ ਆਸ। ਏਦਾਂ ਦਾ ਨਿਸ਼ਚਾ ਹੋਣਾ ਚਾਹੀਦਾ ਜੋ ਗੁਰੂ ਕਲਗੀਧਰ ਜੀ ਨੇ ਦੱਸਿਆ, ਪਾਏ ਗਹੇ ਜਬ ਤੇ ਤੁਮਰੇ, ਤਬ ਤੇ ਕੋ ਆਂਖ ਤਰੇ ਨਹੀਂ ਆਨਿਓ, ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੈ ਮਤ ਏਕ ਨਾ ਮਾਨਿਓ, ਸਿਮਰਤ ਸ਼ਾਸਤਰ ਵੇਦ ਸਭੈ ਬਹੁ ਭੇਦ, ਕਹੈ ਹਮ ਏਕ ਨਾ ਜਾਣਿਓ, ਸ੍ਰੀ ਅਸਪਾਨ ਕਿਰਪਾ ਤੁਮਰੀ ਕਰ, ਮੈਂ ਨਾ ਕਹਿਓ ਸਭ ਤੋਹੇ ਬਖਾਨੇ। ਗੁਰਸਿੱਖ ਨੇ ਆਪਣੀ ਬਿਰਤੀ ਇਸ ਤਰ੍ਹਾਂ ਦੀ ਬਣਾ ਕੇ ਰੱਖਣੀ ਹੈ, ਇਸ ਤਰ੍ਹਾਂ ਦਾ ਸੁਭਾਅ ਬਣਾ ਕੇ ਰੱਖਣਾ ਕਿ ਗੁਰੂ ਦਾ ਭਰੋਸਾ ਰੱਖਣਾ, ਗੁਰੂ ਦੀ ਟੇਕ ਆਪਣੇ ਮਨ ਚ ਰੱਖਣੀ ਹੈ।
ਦੋਹਰਾ ਗੁਰ ਕੀ ਪਾਹੁਲ ਸਿੱਖ ਲੈ, ਰਹਿਤ ਕਮਾਵੈ ਗ੍ਰੰਥ।
ਗੁਰੂ ਕੇ ਚਰਨਾਂ ਦੀ ਪੌਲ, ਯਾਨੀ ਕਿ ਖੰਡੇ ਦੀ ਪੌਲ, ਚਰਨ ਪੌਲ ਸੀ ਪਹਿਲਾਂ ਜਦੋਂ ਮਹਾਰਾਜ ਦਸਵੇਂ ਪਾਤਸ਼ਾਹ ਨੇ ਫਿਰ ਖੰਡੇ ਦੀ ਪੌਲ ਦੀ ਮਰਿਆਦਾ ਚਲਾਈ। ਗੁਰ ਕੀ ਪਾਹੁਲ ਸਿੱਖ ਲੇ, ਜਿਹੜਾ ਸਿੱਖ ਹੈ ਉਹ ਗੁਰੂ ਦੀ ਪੌਲ ਜ਼ਰੂਰ ਛਕੇ। ਇੱਥੇ ਹੁਣ ਕਈ ਕਹਿ ਦਿੰਦੇ ਨੇ ਨਾ, ਕਹਿੰਦੇ ਜੀ ਅੰਮ੍ਰਿਤ ਛਕਣਾ ਕਿਉਂ ਜ਼ਰੂਰੀ ਹੈ? ਕਲਗੀਧਰ ਜੀ ਕਹਿੰਦੇ ਹਰ ਇੱਕ ਸਿੰਘ ਵਾਸਤੇ ਜ਼ਰੂਰੀ ਹੈ ਅੰਮ੍ਰਿਤ ਛਕਣਾ, ਹਰ ਇੱਕ ਮਾਈ ਭਾਈ ਵਾਸਤੇ ਜ਼ਰੂਰੀ ਹੈ ਖੰਡੇ ਦੀ ਪੌਲ ਛਕਣਾ। ਪੀਵੋ ਪਾਹੁਲ ਖੰਡੇ ਧਾਰ ਹੋਏ ਜਨਮ ਸੁਹੇਲਾ। ਹਰ ਇੱਕ ਗੁਰਸਿੱਖ ਨੇ, ਹਰ ਇੱਕ ਸਿੰਘ ਨੇ, ਮਾਈ ਭਾਈ ਨੇ ਖੰਡੇ ਦੀ ਪੌਲ ਛਕਣੀ ਹੈ, ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਵਿੱਚ ਜਿਹੜੀ ਰਹਿਤ ਹੈ ਉਸ ਰਹਿਤ ਦਾ ਧਾਰਨੀ ਹੋਣਾ, ਨਾਮ ਜਪਣਾ, ਸਤਸੰਗਤ ਕਰਨੀ, ਵਿਕਾਰਾਂ ਦਾ ਤਿਆਗ ਕਰਨਾ। ਗੁਰਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰਹਿਤ ਦੱਸਦੀ ਹੈ ਨਾ, ਜਿਹੜੀ ਰਹਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੇ ਦੱਸੀ ਹੈ ਉਸ ਰਹਿਤ ਦਾ ਧਾਰਨੀ ਹੋਣਾ ਹੈ।
ਜਿਸ ਬੇੜੇ ਚੜ ਸੇਵ ਸੋ, ਪਰ ਮੈਂ ਅਪਰ ਨਾ ਪੰਥ।
ਉਸੇ ਬੇੜੇ ਨੂੰ ਸੇਵੇ ਜਿਸ ਬੇੜੇ ਤੇ ਚੜ ਕੇ ਪਾਰ ਉਤਰਨਾ ਹੈ, ਔਰ ਉਹ ਬੇੜਾ ਕਿਹੜਾ? ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਉਤਰੇ ਪਾਰ, ਜੋ ਸ਼ਰਧਾ ਕਰ ਸੇਵਦੇ ਗੁਰ ਪਾਰ ਉਤਾਰਨ ਹਾਰ। ਇਹ ਬੇੜਾ ਹੈ, ਜਿਹੜੇ ਬੇੜੇ ਤੇ ਚੜ ਕੇ ਪਾਰ ਉਤਰਨਾ ਉਸੇ ਬੇੜੇ ਨੂੰ ਸੇਵੋ, ਉਸੇ ਬੇੜੇ ਦੀ ਸੇਵਾ ਕਰਨੀ ਹੈ। ਤੇ ਗਰੀਬ ਨਵਾਜ ਪਾਤਸ਼ਾਹ ਕਹਿੰਦੇ ਪੰਥ ਦੁਨੀਆਂ ਚ ਹੋਰ ਵੀ ਬੜੇ ਨੇ, ਉਹਨਾਂ ਪੰਥਾਂ ਨੂੰ ਵੇਖ ਕੇ ਭਰਮ ਨਹੀਂ ਕਰਨਾ। ਭਰਮਣਾ ਨਹੀਂ ਹੈ ਕਿ ਚਲੋ ਜੇ ਮੈਂ ਇਹ ਪੰਥ ਤੇ ਚੱਲ ਪਵਾਂ ਤੇ ਸ਼ਾਇਦ ਛੇਤੀ ਰੱਬ ਕੋਲ ਪਹੁੰਚ ਜਾਵਾਂ, ਐਸਾ ਨਹੀਂ ਹੈ। ਮਹਾਰਾਜ ਜੀ ਕਹਿੰਦੇ ਖਾਲਸਾ ਪੰਥ ਸਭ ਤੋਂ ਸ੍ਰੇਸ਼ਟ ਤੇ ਸਰਵੋਤਮ ਹੈ, ਜਿਸ ਬੇੜੇ ਤੇ ਚੜੇ ਹੋਏ ਹੋ ਉਸੇ ਦੀ ਸੇਵਾ ਕਰੋ, ਹੋਰ ਜਿਹੜੇ ਪੰਥ ਨੇ ਉਹਨਾਂ ਨੂੰ ਵੇਖ ਕੇ ਆਪਣੇ ਮਨ ਵਿੱਚ ਭਰਮ ਨਹੀਂ ਕਰਨਾ।
ਅਸਨ ਅਚੈ ਗੁਰ ਸਿੱਖ ਕੋ, ਕੰਨਿਆਂ ਦੇ ਸਿੱਖ ਸੋਦ।
ਔਰ ਔਰ ਗੁਰੂ ਕੇ ਸਿੱਖਾਂ ਦੇ ਘਰ ਦਾ ਭੋਜਨ ਖਾਵੇ, ਭੋਜਨ ਗੁਰੂ ਦੇ ਸਿੱਖ ਦਾ ਹੀ ਖਾ, ਪਹਿਲ ਦੇਵੇ ਕਿ ਗੁਰਸਿੱਖਾਂ ਦੇ ਘਰ ਦਾ ਪ੍ਰਸ਼ਾਦਾ ਛਕੇ ਜਿਹੜੇ ਅੰਮ੍ਰਿਤਧਾਰੀ ਹਨ। ਤੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਨਾਲ ਹੀ ਅੱਗੇ ਦੱਸਦੇ ਨੇ ਕਿ ਸਿੱਖ ਕੋ ਕੰਨਿਆ ਦੇ, ਜਿਹੜਾ ਸਿੱਖ ਹੈ ਉਹਨੂੰ ਆਪਣੀ ਲੜਕੀ ਦੇਵੇ, ਜਿਹੜਾ ਰਹਿਤਧਾਰੀ ਸਿੱਖ ਹੈ ਉਹਨੂੰ ਆਪਣੀ ਲੜਕੀ ਦਾ ਰਿਸ਼ਤਾ ਦੇ ਦੇਵੇ। ਇਹ ਨਾ ਵੇਖੇ ਕਿ ਕਈ ਤਾਂ ਸਿਰਫ ਜ਼ਮੀਨਾਂ ਜਾਇਦਾਦਾਂ ਹੀ ਵੇਖਦੇ ਨੇ, ਇਹ ਨਹੀਂ ਵੇਖਦੇ ਕਿ ਬੱਚਾ ਗੁਰਸਿੱਖ ਵੀ ਹੈ ਕਿ ਨਹੀਂ, ਫਿਰ ਬਾਅਦ ਵਿੱਚ ਉਹ ਪਛਤਾਵਾ ਕਰਦੇ ਨੇ। ਮਹਾਰਾਜ ਜੀ ਕਹਿੰਦੇ ਭਾਈ ਗੁਰਸਿੱਖ ਨੂੰ ਕੰਨਿਆ ਦੇਵੇ, ਲੜਕੀ ਗੁਰਸਿੱਖ ਨੂੰ ਦੇਵੇ ਜਿਹੜਾ ਅੰਮ੍ਰਿਤਧਾਰੀ ਹੋਵੇ।
ਅਨ ਰਿਣ ਹਿਤ ਕਰ ਬੇਦ ਬਿਦ ਹੋਵੇ ਰਿਦੇ ਪ੍ਰਬੋਧ।
ਅਰਿਣੀ ਰਹਿਣ ਵਿੱਚ ਹਿਤ ਕਰੇ, ਅਰਿਣੀ ਦਾ ਮਤਲਬ ਕਰਜ਼ੇ ਤੋਂ ਰਹਿਤ ਹੋ ਕੇ ਰਹੇ, ਇਹਦੇ ਨਾਲ ਹਿੱਤ ਕਰੇ। ਜੋ ਧਰਮ ਗ੍ਰੰਥਾਂ ਦੇ ਵਿੱਚ ਦੱਸਿਆ ਗਿਆ ਹੈ, ਜੋ ਧਰਮ ਗ੍ਰੰਥਾਂ ਵਿੱਚ ਵਿਧੀ ਦੱਸੀ ਗਈ ਹੈ, ਉਸ ਵਿਧੀ ਦੀ ਮਰਿਆਦਾ ਜਿਹੜੀ ਹੈ ਉਹ ਆਪਣੇ ਹਿਰਦੇ ਵਿੱਚ ਉਹਦਾ ਗਿਆਨ ਹੋਵੇ।
ਚੌਪਾਈ ਸੁਤ ਬਰ ਜੇ ਨੈ ਤੇਰੇ ਕੁਸੰਗਤ।
ਆਪਣੇ ਬੱਚੇ ਨੂੰ ਕੁਸੰਗਤ ਵੱਲੋਂ ਵਰਜ ਕੇ ਰੱਖੇ, ਆਪਣੇ ਬੱਚਿਆਂ ਨੂੰ ਜਿਹੜਾ ਸਿੰਘ ਹੈ ਉਹ ਕੁਸੰਗਤ ਵੱਲੋਂ ਰੋਕ ਕੇ ਰੱਖੇ, ਕਿ ਇਹ ਵਿਚਾਰ ਕਰੇ ਕਿ ਆਪਣੇ ਬੱਚੇ ਨੂੰ ਕਿਸੇ ਕੁਸੰਗ ਚ ਨਾ ਜਾਣ ਦੇਵੇ, ਜਿੱਥੇ ਭੈੜੇ ਲੋਕ ਹੋਣ, ਭੈੜੀ ਸੁਸਾਇਟੀ ਹੋਵੇ, ਉਹਨਾਂ ਦੀ ਸੰਗਤ ਵਿੱਚ ਆਪਣੇ ਬੱਚੇ ਨੂੰ ਨਾ ਜਾਣ ਦੇਵੇ। ਅੱਜ ਕੱਲ ਦੇ ਮਾਂ ਬਾਪ ਉਦਾਂ ਬੱਚਾ ਜਿੱਥੇ ਮਰਜ਼ੀ ਫਿਰੀ ਜਾਵੇ ਉਹਨਾਂ ਨੂੰ ਚਿੰਤਾ ਨਹੀਂ ਹੁੰਦੀ, ਉਦੋਂ ਚਿੰਤਾ ਹੁੰਦੀ ਹੈ ਜਦੋਂ ਉਹ ਬੱਚਾ ਗੁਰਦੁਆਰੇ ਆਉਣ ਲੱਗ ਪਵੇ, ਕਹਿੰਦੇ ਕਿਤੇ ਗੁਰਦੁਆਰੇ ਦਾ ਭਾਈ ਜੀ ਨਹੀਂ ਬਣ ਜੇ। ਤੇ ਕਈ ਮਾਂ ਬਾਪ ਮਿਲਦੇ ਉਹਨਾਂ ਨੂੰ ਪਰੇਸ਼ਾਨੀ ਪਤਾ ਕਿਸ ਗੱਲ ਦੀ, ਕਹਿੰਦੇ ਜੀ ਸਾਡਾ ਬੱਚਾ ਸਾਰਾ ਦਿਨ ਗੁਰਦੁਆਰੇ ਹੀ ਰਹਿੰਦਾ। ਕਈਆਂ ਨੂੰ ਇਹ ਵੀ ਪਰੇਸ਼ਾਨੀ, ਹਾਂ ਜੇ ਕੁਸੰਗੀਆਂ ਦੀ ਸੰਗਤ ਵਿੱਚ ਬੈਠਾ ਰਹੇ, ਸਮੈਕ ਪੀਣ ਵਾਲਿਆਂ ਦੀ, ਸਮੈਕੀਆਂ ਦੀ ਸੰਗਤ ਚ ਬੈਠਾ ਰਹੇ ਫਿਰ ਚੰਗਾ। ਗੁਰਸਿੱਖ ਆਪਣੇ ਬੱਚੇ ਨੂੰ ਕੁਸੰਗ ਤੋਂ ਰੋਕ ਕੇ ਰੱਖੇ। ਪਹਿਲਾਂ ਅਸੀਂ ਕਹਿਣ ਲੱਗ ਪਏ ਨੇ ਚਲੋ ਬੱਚਾ ਜੀ ਵੱਡਾ ਹੋ ਕੇ ਠੀਕ ਹੋ ਜਾਏਗਾ, ਹੁਣ ਜੇ ਮੁੱਢ ਤੋਂ ਹੀ ਆਪਣੇ ਬੱਚੇ ਦੀ ਸੰਗਤ ਦਾ ਖਿਆਲ ਰੱਖੋ ਵੀ ਉਹਦੀ ਸੰਗਤ ਕਿਸ ਤਰ੍ਹਾਂ ਦੀ ਹੈ, ਉਹਦੀ ਰਹਿਣੀ ਬਹਿਣੀ ਕਿਸ ਤਰ੍ਹਾਂ ਦੇ ਲੋਕਾਂ ਦੇ ਨਾਲ ਹੈ, ਕਿਸ ਤਰ੍ਹਾਂ ਦੇ ਬੱਚਿਆਂ ਦੇ ਨਾਲ ਉਹ ਬੈਠਦਾ ਉੱਠਦਾ, ਉਹਦਾ ਖਿਆਲ ਕਿਸ ਤਰ੍ਹਾਂ ਦੇ ਬੱਚਿਆਂ ਨਾਲ ਮਿਲਦਾ ਜੁਲਦਾ, ਮੁੱਢ ਤੋਂ ਹੀ ਖਿਆਲ ਰੱਖੋਗੇ ਤਾਂ ਹੀ ਉਹਨੂੰ ਜਵਾਨੀ ਚ ਸੰਭਾਲ ਸਕੋਗੇ। ਕੁਸੰਗਤ ਦਾ ਰੰਗ ਜਿਹੜਾ ਹੈ ਉਹ ਬੜੀ ਛੇਤੀ ਚੜ੍ਹਦਾ ਹੈ, ਕੁਸੰਗ ਦਾ ਰੰਗ। ਮਹਾਰਾਜ ਜੀ ਕਹਿੰਦੇ ਆਪਣੇ ਬੱਚਿਆਂ ਨੂੰ ਕੁਸੰਗ ਦੇ ਸੰਗ ਤੋਂ ਰੋਕ ਕੇ ਰੱਖੇ, ਵਰਜ ਕੇ ਰੱਖੇ।
ਤੇਰੀ ਆਖੋ ਰੱਖ ਵਰਜ ਕੁਪੰਗਤ।
ਔਰ ਆਪਣੀ ਘਰਵਾਲੀ ਨੂੰ ਵੀ ਕੁਪੰਗਤ ਤੋਂ, ਜਿਹੜੀ ਖੋਟੀ ਪੰਗਤ ਹੈ ਉਹਦੇ ਤੋਂ ਵਰਜ ਕੇ ਰੱਖੇ, ਘਰਵਾਲੀ ਨੂੰ ਵੀ ਉਹੋ ਜਿਹੀਆਂ ਇਸਤਰੀਆਂ ਕੋਲ ਨਾ ਉਹਨੂੰ ਬੈਠਣ ਦੇਵੇ ਜਿਹੜੀਆਂ ਕੁਲੱਖਣੀਆਂ ਨੇ, ਜਿਨ੍ਹਾਂ ਦਾ ਕੰਮ ਹੈ ਹਰ ਵੇਲੇ ਨਿੰਦਾ ਹੀ ਕਰੀ ਜਾਣੀ, ਆਪਣੀਆਂ ਸੱਸਾਂ ਦੀ ਨਿੰਦਾ ਹੀ ਕਰੀ ਜਾਣੀ, ਬਹਿ ਕੇ ਜੇ ਪੰਜ ਸੱਤ ਨੂੰਹਾਂ ਬਹਿ ਗਈਆਂ ਰਲ ਕੇ, ਇੱਕ ਕਹਿੰਦੀ ਮੇਰੀ ਸੱਸ ਏਦਾਂ ਦੀ ਹੈ, ਇੱਕ ਕਹਿੰਦੀ ਮੇਰੀ ਸੱਸ ਏਦਾਂ ਦੀ ਹੈ, ਜੇ ਨੂੰਹਾਂ ਬਹਿ ਜਾਣ ਤਾਂ ਇਹ ਗੱਲਾਂ, ਜੇ ਸੱਸਾਂ ਬਹਿ ਜਾਣ ਤੇ ਉਹ ਫਿਰ ਉਹ ਆਪਣੀਆਂ ਨੂੰਹਾਂ ਦੀਆਂ ਕਰਨ ਲੱਗ ਪੈਂਦੀਆਂ, ਫਿਰ ਇਹੋ ਜਿਹਿਆਂ ਦੀ ਸੰਗਤ ਦੀ ਲੋੜ ਹੀ ਨਹੀਂ। ਜਿੱਥੋਂ ਤੁਹਾਨੂੰ ਗਲਤ ਸਿੱਖਿਆ ਮਿਲੇ ਉਹੋ ਜਿਹੀ ਕੁਸੰਗਤ ਵਿੱਚ ਜਾਣ ਦਾ ਨਹੀਂ ਮਤਲਬ। ਗੁਰੂ ਕਲਗੀਧਰ ਜੀ ਕਹਿੰਦੇ ਕੁਸੰਗੀਆਂ ਦੇ ਸੰਗ ਤੋਂ ਵਰਜ ਕੇ ਰੱਖਣਾ ਆਪਣੀ ਘਰਵਾਲੀ ਨੂੰ ਵੀ। ਜਦੋਂ ਕੁਸੰਗੀਆਂ ਦੇ ਸੰਗਤ ਵਿੱਚ ਮਾਈਆਂ ਬੀਬੀਆਂ ਜਾਣ ਲੱਗ ਪੈਂਦੀਆਂ ਨੇ, ਫਿਰ ਉਹ ਬਾਬਿਆਂ ਕੋਲ ਲੈ ਟੁਰਦੀਆਂ ਨੇ, ਚੱਲ ਤੈਨੂੰ ਮੈਂ ਫਲਾਣੇ ਬਾਬੇ ਕੋਲ ਲੈ ਚੱਲਾਂ, ਰੱਖ ਕਰਕੇ ਦਿੰਦਾ, ਉਹ ਰੱਖ ਬਣਾ ਕੇ ਬਸ ਮੋਢੇ ਨਾਲ ਬੰਨ ਲਈ, ਨੂੰਹ ਤੇਰੀ ਤੇਰੇ ਕਾਬੂ ਚ ਰਹੇਗੀ। ਜਾਂ ਨੂੰਹ ਨੂੰ ਕਹਿੰਦੇ ਵੀ ਚੱਲ ਤੈਨੂੰ ਬਾਬੇ ਕੋਲ ਲੈ ਜਾਵਾਂ, ਉੱਥੋਂ ਰੱਖ ਲੈ ਕੇ ਦਿਆਂਗੀ, ਸੱਸ ਤੇਰੀ ਏਦਾਂ ਰਹੇਗੀ ਵੀ ਅੱਖ ਚ ਪਾਏ ਸੁਰਮੇ ਵਾਂਗੂ ਵੀ ਰੜਕਣ ਨਹੀਂ ਲੱਗੀ, ਅੱਖ ਚ ਪਾਈ ਨਹੀਂ ਰੜਕਣ ਲੱਗੀ, ਏਦਾਂ ਦੀ ਤੇਰੇ ਵੱਸ ਹੋ ਜਾਏਗੀ। ਕਿਉਂਕਿ ਮਾਤਾਵਾਂ ਭੈਣਾਂ ਨੂੰ ਬੜਾ ਸੌਖਾ ਹੁੰਦਾ ਪਰਮਾਣਾ, ਉਹਨਾਂ ਨੂੰ ਭਰਮ ਪਾਉਣਾ ਉਹ ਬੜਾ ਸੌਖਾ ਹੁੰਦਾ, ਇਸ ਕਰਕੇ ਕੁਸੰਗਤ ਤੋਂ ਉਹਨਾਂ ਨੂੰ ਵੀ ਵਰਜ ਕੇ ਰੱਖਣਾ, ਉਹਨਾਂ ਨੂੰ ਵੀ ਰੋਕ ਕੇ ਰੱਖਣਾ ਹੈ।
ਗੁਰੂ ਮੰਤਰ ਕੋ ਨਿਸ ਦਿਨ ਰਰੈ।
ਔਰ ਜੋ ਗੁਰ ਮੰਤਰ ਹੈ ਉਹਨੂੰ ਰਾਤ ਦਿਨ ਸਿਮਰੇ, ਵਾਹਿਗੁਰੂ ਗੁਰ ਮੰਤਰ ਹੈ, ਜਪ ਹਉ ਮੈਂ ਖੋਈ, ਜਿਹੜਾ ਗੁਰਮੰਤਰ ਹੈ ਵਾਹਿਗੁਰੂ, ਇਹਦਾ ਨਿਤਾ ਪ੍ਰਤੀ ਪੁਨਾ ਪੁਨਾ ਅਭਿਆਸ ਕਰੇ, ਪੁਨਾ ਪੁਨਾ ਬਾਰ ਬਾਰ। ਮਹਾਰਾਜ ਜੀ ਕਹਿੰਦੇ ਸਾਸ ਸਾਸ ਸਿਮਰੋ ਗੋਬਿੰਦ, ਮਨ ਅੰਤਰ ਕੀ ਉਤਰੈ ਚਿੰਦ, ਸਵਾਸ ਸਵਾਸ ਵਾਹਿਗੁਰੂ 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 ਵਾਹਿਗੁਰੂ, ਇਹਦਾ ਜਾਪ ਸਵਾਸ ਸਵਾਸ ਕਰੇ, ਨਿਤਾ ਪ੍ਰਤੀ ਕਰੇ।
ਨਿਤ ਉਠ ਕਰਕੇ ਕਾਰਜ ਕਰੈ,
ਔਰ ਨਾਲ ਆਪਣੇ ਘਰ ਦੇ ਕੰਮ ਵੀ ਕਰੋ। ਇਹ ਨਹੀਂ ਕਿਹਾ ਮਹਾਰਾਜ ਜੀ ਨੇ ਵੀ ਤੁਸੀਂ ਕੰਮ ਕਾਰ ਛੱਡ ਦਿਓ ਘਰਾਂ ਦੇ, ਉਹ ਵੀ ਕਰੋ, ਪਰ ਨਾਲ ਇਹ ਕੰਮ ਜਿਹੜੇ ਉੱਪਰ ਦੱਸੇ ਨੇ ਇਹ ਵੀ ਕਰਨੇ ਨੇ, ਤੇ ਨਾਲ ਆਪਣੇ ਘਰਾਂ ਦੇ ਕੰਮ ਵੀ ਨਿਤ ਉੱਠ ਕੇ ਕਰੋ।
ਧਨ ਪੂਜਾ ਪਰ ਨੈ ਲਲਚਾਏ,
ਪੂਜਾ ਦੇ ਧਾਨ ਉੱਤੇ ਆਪਣਾ ਬਹੁਤਾ ਲੋਭ ਜਾਂ ਲਾਲਚ ਨਾ ਰੱਖੇ, ਪੂਜਾ ਦੇ ਧਾਨ ਦੇ ਉੱਤੇ ਆਪਣੀ ਲਾਲਚ ਦੀ ਬਿਰਤੀ ਨਾ ਰੱਖੇ।
ਨਿਤ ਕੜਾ ਰੰਚਕ ਲਗ ਖਾਏ,
ਔਰ ਕੜਾ ਪ੍ਰਸ਼ਾਦ ਦੀ ਦੇਗ ਜਿਹੜੀ ਹੈ ਗੁਰੂ ਸਾਹਿਬ ਜੀ ਦੇ ਦਰਬਾਰ ਚੋਂ ਮਿਲਦੀ ਹੈ, ਉਹ ਗੁਰੂ ਕਾ ਸੀਤ ਪ੍ਰਸ਼ਾਦ ਜਾਣ ਕੇ ਛਕੇ।
ਸੀਤ ਪ੍ਰਸਾਦ ਗੁਰਨ ਕੋ ਲੈ,
ਸਤਿਗੁਰਾਂ ਦਾ ਜੋ ਸੀਤ ਪ੍ਰਸ਼ਾਦ ਹੈ, ਜਿਹਨੂੰ ਸਤਿਗੁਰਾਂ ਨੂੰ ਭੋਗ ਲੱਗਾ ਹੋਵੇ, ਐਸਾ ਜੋ ਪ੍ਰਸ਼ਾਦ ਕੜਾ ਪ੍ਰਸ਼ਾਦ ਹੈ, ਉਹ ਅੰਗੀਕਾਰ ਕਰੇ, ਉਹ ਛਕ ਲਵੇ।
ਜੋ ਅਰਦਾਸੀ ਬੰਟਤ ਦੇ,
ਜਿਹੜਾ ਅਰਦਾਸੀਆ ਦੇਗ ਵੰਡਦਾ ਹੈ, ਹੁਣ ਜਿਹੜੇ ਦੇਗ ਵੰਡਣ ਵਾਲੇ ਨੇ ਉਹਨਾਂ ਵਾਸਤੇ ਵੀ ਮਰਿਆਦਾ ਦੱਸ ਰਹੇ ਨੇ ਕਲਗੀਧਰ, ਜਿਹੜੇ ਦੇਗ ਦੀ ਸੇਵਾ ਕਰਦੇ ਨੇ ਵਰਤਾਉਣ ਦੀ, ਛਕਣ ਵਾਲਿਆਂ ਦੀ ਵੀ ਮਰਿਆਦਾ ਦੱਸੀ ਤੇ ਵਰਤਾਉਣ ਵਾਲਿਆਂ ਦੀ ਵੀ ਮਰਿਆਦਾ ਦੱਸਦੇ ਨੇ ਕਿ ਭਾਈ ਜਿਹੜਾ ਅਰਦਾਸੀਏ ਨੇ, ਜਿਹੜੇ ਗੁਰੂ ਦੇਗ ਵੰਡਦੇ ਨੇ, ਵੰਡਣ ਦੀ ਸੇਵਾ ਕਰਦੇ ਨੇ।
ਜੋ ਪ੍ਰਸਾਦ ਕੋ ਬੰਟਨ ਕਰੈ,
ਪ੍ਰਸ਼ਾਦ ਵੰਡਣ ਦੀ ਸੇਵਾ ਕਰਦਾ ਹੈ,
ਸਭ ਕੋ ਸਮਹੀ ਦੇਹਿਤ ਧਰੈ,
ਸਭ ਨਾਲ ਇੱਕੋ ਜਿਹੀ ਬਿਰਤੀ ਰੱਖ ਕੇ ਇੱਕ ਬਰਾਬਰ ਪ੍ਰਸ਼ਾਦ ਦੇਵੇ ਸਾਰਿਆਂ ਨੂੰ, ਇੱਕੋ ਜਿੰਨਾ ਪ੍ਰਸ਼ਾਦ ਦੇਵੇ। ਇਹ ਨਹੀਂ ਵੀ ਜਿਹਦੇ ਨਾਲ ਇਹਦੀ ਬਣਦੀ ਨੀ ਉਹਨੂੰ ਥੋੜਾ ਜਿਹਾ ਦੇ ਦਿੱਤਾ, ਜਿਹਦੇ ਨਾਲ ਬਣਦੀ ਹੈ ਉਹਨੂੰ ਖੁੱਲਾ ਗੱਫਾ ਦੇ ਦਿੱਤਾ। ਪ੍ਰਸ਼ਾਦ ਵੰਡਣ ਸਮੇਂ ਆਪਣੀ ਬਿਰਤੀ ਨੂੰ ਇੱਕ ਸਮਾਨ ਰੱਖੇ। ਅੱਜ ਕੱਲ ਤਾਂ ਚਲੋ ਉਦਾਂ ਹੀ ਦੇਗ ਘੱਟ ਖਾਂਦੇ ਨੇ, ਸਿੰਘ ਘੱਟ ਛਕਦੇ ਨੇ, ਪੁਰਾਣੇ ਸਮਿਆਂ ਚ ਖੁੱਲੇ ਗੱਫੇ ਮਿਲਦੇ ਸੀ ਨਾ, ਦੇਗਾਂ ਦੇ ਸੇਰਾਂ ਦੇ ਹਿਸਾਬ ਨਾਲ ਦਿੰਦੇ ਸੀ, ਤੇ ਆਮ ਕਰਕੇ ਸ਼ਿਕਾਇਤ ਵੀ ਆ ਜਾਂਦੀ ਸੀ ਕਿ ਮਹਾਰਾਜ ਜਿਹੜੇ ਇਹਨਾਂ ਦੇ ਆਪਣੇ ਬੰਦੇ ਨੇ ਉਹਨਾਂ ਨੂੰ ਜ਼ਿਆਦਾ ਦੇਗ ਦੇ ਦਿੰਦੇ ਨੇ, ਸਾਨੂੰ ਥੋੜੀ ਦਿੰਦੇ ਨੇ। ਏਦਾਂ ਦੀਆਂ ਸ਼ਿਕਾਇਤਾਂ ਵੀ ਆਉਂਦੀਆਂ ਸੀ ਸਤਿਗੁਰਾਂ ਕੋਲ। ਮਹਾਰਾਜ ਜੀ ਕਹਿੰਦੇ ਜਿਹੜਾ ਦੇਗ ਵੰਡਣ ਵਾਲਾ ਹੈ ਨਾ, ਉਹ ਆਪਣੇ ਮਨ ਵਿੱਚ ਲੋਭ ਦੀ ਬਿਰਤੀ ਨਾ ਰੱਖੇ, ਇੱਕ ਸਮਾਨ ਸਾਰਿਆਂ ਨੂੰ ਦੇਗ ਵਰਤਾਵੇ।
ਕਰੇ ਈਰਖਾ ਲੋਭ ਵਧਾਵੇ,
ਹੁਣ ਜੇ ਈਰਖਾ ਕਰਕੇ ਆਪਣੇ ਮਨ ਚ ਲੋਭ ਵਧਾਵੇ ਕਿ ਥੋੜਾ ਥੋੜਾ ਦੇ ਦਿਆਂ ਸਾਰਿਆਂ ਨੂੰ, ਜਿਹੜਾ ਬਾਅਦ ਵਿੱਚ ਵਧੇਗਾ ਕੱਲਾ ਛਕਾਂਗਾ, ਜਿਹੜਾ ਵਧੇਗਾ ਗੱਫਾ ਵਧੇਗਾ ਕੜਾ ਪ੍ਰਸ਼ਾਦ ਦਾ, ਉਹ ਬਾਅਦ ਵਿੱਚ ਮੈਂ ਕੱਲਾ ਖਾਵਾਂਗਾ। ਏਦਾਂ ਦਾ ਜਿਹੜਾ ਲੋਭ ਰੱਖ ਕੇ, ਏਦਾਂ ਦੀ ਲਾਲਚੀ ਬਿਰਤੀ ਰੱਖ ਕੇ ਦੇਗ ਵੰਡਦਾ ਹੈ।
ਸੋ ਪ੍ਰਸਾਦ ਤਨ ਰੋਗ ਉਠਾਵੇ,
ਲਾਲਚੀ ਬਣ ਕੇ ਜਦੋਂ ਦੇਗ ਕੜਾ ਪ੍ਰਸ਼ਾਦ ਦੀ ਆਪ ਹੀ ਬਹੁਤੀ ਛਕ ਲੈਂਦਾ, ਵੰਡਣ ਵੇਲੇ ਥੋੜੀ ਥੋੜੀ ਦਿੰਦਾ ਸਾਰਿਆਂ ਨੂੰ, ਆਪ ਜ਼ਿਆਦਾ ਛਕਦਾ ਹੈ, ਮਹਾਰਾਜ ਕਹਿੰਦੇ ਫਿਰ ਉਹ ਪ੍ਰਸ਼ਾਦ ਇਹਦੇ ਸਰੀਰ ਵਿੱਚ ਰੋਗ ਪੈਦਾ ਕਰਦਾ। ਜਿਹੜਾ ਲਾਲਚ ਵੱਸ ਹੋ ਕੇ ਲੋਭੀ ਬਣ ਕੇ ਦੇਗ ਛਕਿਆ ਜਾਂਦਾ ਹੈ, ਮਹਾਰਾਜ ਜੀ ਕਹਿੰਦੇ ਫਿਰ ਉਸ ਪ੍ਰਸ਼ਾਦ ਦੇ ਨਾਲ ਤਨ ਵਿੱਚ ਰੋਗ ਪੈਦਾ ਹੁੰਦੇ ਹਨ, ਉਹ ਰੋਗਾਂ ਨੂੰ ਜਨਮ ਦਿੰਦਾ ਹੈ।
ਦਰਦ ਦੇਤ ਦੁੱਖ ਸੋ ਹੋਏ,
ਮਹਾਰਾਜ ਜੀ ਕਹਿੰਦੇ ਭਾਈ ਕੋਈ ਦਰਦ ਦਾ ਮਤਲਬ ਹੁੰਦਾ ਗਰੀਬ। ਹਾਂ, ਜੇ ਕੋਈ ਗਰੀਬ ਹੈ, ਗਰੀਬ ਸਿੱਖ ਹੈ, ਤੇ ਉਸ ਨੂੰ ਵੇਖ ਕੇ
ਉਨ ਸਿੱਖ ਅਸਨ ਜੋ ਭੁਗਤੈ ਕੋਏ,
ਉਹਨੂੰ ਪ੍ਰਸ਼ਾਦਾ ਦੇਵੇ ਲੋੜਵੰਦ ਨੂੰ, ਤੇ ਫਿਰ ਜਦੋਂ ਗੁਰਸਿੱਖ ਵੇਖੇ ਰੋਟੀ ਖਾਂਦਾ ਹੋਵੇ,
ਉੱਠੇ ਨਾ ਛੋੜੈ ਥਿਰ ਜਿਸ ਥਾਏ,
ਪ੍ਰਸ਼ਾਦਾ ਛਕਦਿਆਂ ਕਦੇ ਉੱਠਣਾ ਨਹੀਂ ਚਾਹੀਦਾ। ਜਦੋਂ ਤੁਸੀਂ ਪ੍ਰਸ਼ਾਦਾ ਛਕ ਰਹੇ ਹੋ ਬੈਠ ਕੇ ਚੌਂਕੜਾ ਮਾਰ ਕੇ, ਤੇ ਉੱਠਣ ਦਾ ਨਿਯਮ ਨਹੀਂ ਹੈ। ਅਰਦਾਸ ਸਮੇਂ ਸਾਰਿਆਂ ਨੂੰ ਉੱਠ ਕੇ ਖਲੋਣ ਦੀ ਆਗਿਆ ਹੈ ਕਿ ਸਾਰੇ ਅਰਦਾਸ ਵਿੱਚ ਖਲੋਣ, ਪਰ ਉਹਨਾਂ ਵਿਅਕਤੀਆਂ ਨੂੰ ਅਰਦਾਸ ਵਿੱਚ ਖਲੋਣ ਤੋਂ ਛੋਟ ਹੈ ਜਿਹੜੇ ਉਸ ਵੇਲੇ ਪ੍ਰਸ਼ਾਦਾ ਛਕਦੇ ਹੋਣ। महाराज जी कहते जदों प्रशादा छकना है, प्रशादा छकदिया विचे नहीं उठना कि दोबारा आके फिर छक लेना, विचे छड़ के उठ जाना फिर आके छक लेना, कहते इदा विचों नहीं उठना।
जे तज उठे बहर ने खाए,
जे प्रशादा छकदिया विचों उठना पै भी जाए, एक बारी छड़ दे छकना ते दोबारा ना फिर बैठे छकन वास्ते, फिर जिन्ना छक लिया उन्ना ही ठीक है, दोबारा फिर जदों रात नूं तैयार होवे फिर छके, जे रात नूं इदां कीता ते सवेरे बने ते सवेरे छके, यानी कि एक बारी जी उठ गया प्रशादा छकदिया दोबारा नहीं। जिड्डा वड्डा मर्जी तुहाडे सामने बंदा आ जाए, भावें कोई बड़ा वड्डा महापुरख महात्मा होवे, जे तुसीं प्रशादा छक रहे हो प्रशादा छकदिया विच उठ के उहदा सत्कार नहीं करना, पहला अन्न का सत्कार करना जो देवता है, वह भी तो देवता ना, अन्न देवता प्रशादा भोजन गुरु का लंगर वह भी देवता है, उहदा पहला सत्कार करना, विचे नहीं छड़ के उठना, जे छड़ के उठना भी पवे तो मुड़ के दोबारा आके बैठ के नहीं छकना।
तुरक तुरक नी ते बच रहे,
और तुरक ते तुरकनी तो बच के रहना, इन्हां दा विश्वास नहीं करना, ना तुरक दा ना तुरकनी दा, दोनों का विश्वास नहीं करना, क्योंकि ये विश्वास दे पात्र नहीं हन।
गुर के सिख पर तर्क न कहे,
और जेड़ा गुरु दा सिख है उहदे ते तर्क ना करे कदे भी। हुण साडे घर दे विच साडा सक्का भाई होवे, असीं उहदे ते तर्क नहीं करदे, भावें उहदे च कमी भी होवे, पड़दा पाउने आ, पर जे किसी गुरसिख विच कोई कमी दिस जे ते अखबारां दे विच बयान लाउने आ, जे किसी गुरसिख दे विच कोई कमी नजर आ जाए ना, ते अजकल मोबाइल हर कोल ने, वह वीडियो बना बना के ते फिर सोशल मीडिया ते पा देंदे बड़ी छेती नाल भी, चलो इहदी पंडी होवे जिन्नी ज्यादा चंगा, ये सिख दा नियम नहीं है कि सिख किसी दूजे सिख ते तर्क करे, उंगली चुके और उहदा पंडी प्रचार करे। अगर किसी सिख विच कोई कमी दिसदी है और प्यार नाल उहनूं बेनती करके समझा सकते हाँ, समझ जाए ठीक, ना समझे तां भी ठीक, पर साडा फर्ज नहीं कि असीं उहदे ते तर्क कुतर्क करिए। महाराज जी कहिंदे गुर के सिख पर तर्क ना कहे, गुरु के सिख उत्ते कदे भी तर्क ना करे।
चारो वर्ण बने गुर पाई,
चारा वर्णा दे लोक खत्री ब्राह्मण शूद्र वैश जदों आके खंडे दी पोल छक लेंदे ने, फिर वह सके भरा बन जांदे ने, सके पाई, इको पिता दे पुत्र बन जाईदा ना फिर, एक पिता एक सके हम बारक तू मेरा गुर है, फिर इको पिता गुरु कलगीधर दे बच्चे बन गए, इको माता माता साहिब देवां जी ने, ते फिर असी भी भाई हो गए जदों खंडे दी पोल छक ली। तो महाराज जी कहिंदे खंडे दी पोल छकण वाले भावें चारे वर्ण ने, फिर मन दे विच गिलानी ना रखे भी इहदा नीवा वर्ण है, ये नीच वर्ण दा है, ते साडा उत्तम वर्ण है। खालसा जी, इहो जी बिरती बना के वितकरे बना के असी बहुत सारियां वंडियां पा लईआं ने आपस विच, जदों साडे च बिरती काम करन लग पई ते असी वंडियां पा लईआं, अज गुरुद्वारे जातां दे आधार ते बनन लग पए ने, बरादरियां दे आधार ते गुरुद्वारे बनन लग पए ने, लुबाणियां दा गुरुद्वारा है, ये पापियां दा गुरुद्वारा है, ये काबलियां दा गुरुद्वारा, ये जट्टां दा गुरुद्वारा है, ये चमारां दा गुरुद्वारा है, गुरुद्वारा तां गुरु दा है, गुरुद्वारा तो गुरु का, जिथे गुरु ग्रंथ साहब का प्रकाश है वह द्वारा गुरु का है, वह फिर किसी बरादरी या भाईचारे का नहीं है। गरीबन बाग सच्चे पातशाह कहते जो चारे वर्णा ने एक हो के पौल छक ली, फिर वितकरा तो रहिंदा ही नहीं, फिर असी चारे वर्ण जड़े ने भाई समझने, ये साडे भाई हैं, ये साडे भरा हैं, ਇਦਾਂ ਦੀ ਬਿਰਤੀ ਬਣਾ ਕੇ ਰੱਖਣੀ। ਜਦੋਂ ਅਸੀਂ ਨੀਵੇਂ ਵਰਣ ਦੇ ਲੋਕਾਂ ਨੂੰ ਤਿਲਾਂਜਲੀ ਦਿੰਨੇ ਆ, ਉਹਨਾਂ ਨੂੰ ਦੁਰਕਾਰਦੇ ਹਾਂ, ਉਹ ਸਾਡੇ ਨਾਲੋਂ ਟੁੱਟ ਕੇ ਫਿਰ ਆ ਦੇਹਧਾਰੀ ਪਖੰਡੀ ਗੁਰੂ ਨੇ ਉਹਨਾਂ ਕੋਲ ਜਾ ਜੁੜਦੇ ਨੇ, ਸਾਡੇ ਤੋੜੇ ਹੋਏ ਉਹਨਾਂ ਦੇ ਜਾ ਕੇ ਚੇਲੇ ਬਣ ਜਾਂਦੇ ਨੇ। ਜੇ ਅਸੀਂ ਵੀ ਇਹਨਾਂ ਨੂੰ ਸਤਿਕਾਰ ਦੇਈਏ, ਇਹਨਾਂ ਦਾ ਬਣਦਾ ਅਦਬ ਇਹਨਾਂ ਨੂੰ ਦੇਈਏ ਵੀ ਇਹ ਵੀ ਗੁਰਸਿੱਖ ਨੇ, ਗੁਰੂ ਘਰ ਦੇ ਵਿੱਚ ਇਹਨਾਂ ਦਾ ਵੀ ਓਨਾ ਹੀ ਹੱਕ ਹੈ। ਰੰਗਰੇਟੇ ਗੁਰੂ ਕੇ ਬੇਟੇ ਕਹਿ ਕੇ ਮਹਾਰਾਜ ਜੀ ਨੇ ਇਹਨਾਂ ਨੂੰ ਵੀ ਸਤਿਕਾਰ ਦਿੱਤਾ ਵੀ ਗੁਰੂ ਦੇ ਬੱਚੇ ਨੇ, ਬੇਟੇ ਨੇ, ਇਹਨਾਂ ਵਿੱਚ ਵੀ ਫਰਕ ਨਹੀਂ ਹੈ। ਖਾਲਸੇ ਵਿੱਚ ਫਰਕ ਤਾਂ ਰੱਖਣਾ ਹੀ ਨਹੀਂ, ਕੋਈ ਜਾਤ ਪਾਤ ਦਾ ਕੋਈ ਫਰਕ ਕਿਸੇ ਗੁਰਸਿੱਖ ਨੇ ਆਪਣੇ ਹਿਰਦੇ ਚ ਨਹੀਂ ਰੱਖਣਾ। ਬਰਾਦਰੀਵਾਦ ਇਹ ਆਪਣੇ ਹਿਰਦੇ ਚ ਨਹੀਂ ਰੱਖਣਾ। ਤੋ ਗਰੀਬਨ ਵਾਗ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਕਹਿੰਦੇ ਭਾਈ ਚਾਰੇ ਵਰਨ ਇੱਕ ਹੋ ਕੇ ਗੁਰ ਭਾਈ ਬਣ ਕੇ ਰਹਿਣਾ ਹੈ।
ਸਾਦਰ ਭੋਜਨ ਖਾਏ ਖਵਾਈ,
ਸਾਦਰ ਦਾ ਮਤਲਬ ਹੁੰਦਾ ਸਤਿਕਾਰ ਸਹਿਤ ਭੋਜਨ ਛਕੇ ਤੇ ਛਕਾਵੇ।
ਭੇਖਣ ਕੀ ਬਾਣੀ ਕੋ ਤਜੈ,
ਜਿਹੜੇ ਹੋਰ ਭੇਖਾਂ ਦੀਆਂ ਬਾਣੀਆਂ ਨੇ, ਯਾਨੀ ਕਿ ਜਿਹੜੇ ਹੋਰ ਭੇਖਾਂ ਦੀਆਂ ਬਾਣੀਆਂ ਨੇ ਨਾ, ਭੇਖਾਂ ਦੀਆਂ ਵੱਖੋ ਵੱਖਰੀਆਂ ਬਾਣੀਆਂ ਨੇ, ਗੁਰਬਾਣੀ ਪੜ੍ਹ ਕੇ ਕਈ ਉਹਨਾਂ ਨੂੰ ਜ਼ਿਆਦਾ ਅਹਿਮੀਅਤ ਦੇਣ ਲੱਗ ਪੈਂਦੇ ਨੇ। ਹੋਰ ਬਾਣੀਆਂ ਨੂੰ ਜਿਹੜੀ ਭੇਖਾਂ ਦੀ ਬਾਣੀ ਆ, ਸਾਰੇ ਗ੍ਰੰਥ ਵੱਖਰੇ ਵੱਖਰੇ ਨੇ ਨਾ, ਧਰਮ ਗ੍ਰੰਥ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਛੱਡ ਕੇ ਇੱਕ ਦੂਜੀ ਬਾਣੀ ਨੂੰ ਤਰਜੀਹ ਦੇਣੀ ਇਹ ਗੁਰਸਿੱਖ ਦਾ ਕਰਤੱਵ ਨਹੀਂ ਹੈ। ਤੇ ਗੁਰਬਾਣੀ ਤੋਂ ਉੱਤਮ ਦੁਨੀਆਂ ਵਿੱਚ ਕੋਈ ਬਾਣੀ ਹੈ ਵੀ ਨਹੀਂ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਦਾ ਬਚਨ ਹੈ, ਗੁਣੀ ਭਨੀ ਬਾਣੀ ਤਾਂ ਕਿ ਗੁਰੂ ਗੁਰਬਾਣੀ ਹੈ। ਬੜੇ ਬੜੇ ਵਿਦਵਾਨਾਂ ਗੁਣੀਆਂ ਨੇ ਜਿਹੜੀਆਂ ਬਾਣੀਆਂ ਉਚਾਰੀਆਂ ਨੇ, ਉਹਨਾਂ ਸਾਰੀਆਂ ਬਾਣੀਆਂ ਦੀ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਆ। ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵਹੋ ਸੱਚੀ ਬਾਣੀ, ਬਾਣੀ ਤਾਂ ਗਾਵਹੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ। ਜਿੰਨੀਆਂ ਬਾਣੀਆਂ ਨੇ ਉਹਨਾਂ ਸਭ ਬਾਣੀਆਂ ਚੋਂ ਸਰਮੋਰ ਤੇ ਸ਼੍ਰੋਮਣੀ ਬਾਣੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਅੰਮ੍ਰਿਤ ਬਾਣੀ। ਪਹਿਲਾਂ ਗੁਰਬਾਣੀ ਪੜ੍ਹੋ, ਗੁਰਬਾਣੀ ਪੜ੍ਹਨ ਤੋਂ ਬਾਅਦ ਜੇ ਤੁਹਾਨੂੰ ਕੋਈ ਸਮਾਂ ਮਿਲਦਾ ਤੇ ਫਿਰ ਦੂਜੇ ਗ੍ਰੰਥ ਵੀ ਪੜ੍ਹ ਸਕਦੇ, ਉਹ ਵੀ ਰੋਕਿਆ ਨਹੀਂ ਗੁਰੂ ਸਾਹਿਬ ਨੇ। ਪਰ ਇਹ ਨਹੀਂ ਕਿ ਦੂਜੇ ਗ੍ਰੰਥਾਂ ਦੀਆਂ ਬਾਣੀਆਂ ਤੁਸੀਂ ਪੜ੍ਹੀ ਜਾਓ, ਗੁਰਬਾਣੀ ਪੜ੍ਹੋ ਹੀ ਨਾ, ਫਿਰ ਉਹਨਾਂ ਦਾ ਅਸਰ ਛੇਤੀ ਕਬੂਲਣ ਲੱਗ ਪੈਂਦਾ ਨਾ ਮਨ। ਜਦੋਂ ਅਸੀਂ ਕੋਈ ਪੁਸਤਕ ਪੜ੍ਹਦੇ ਹਾਂ, ਪੁਸਤਕ ਦੇ ਜਿਹੜੇ ਭਾਵ ਨੇ ਉਹ ਸਾਡੇ ਦਿਮਾਗ ਦੇ ਉੱਤੇ ਬਣ ਜਾਂਦੇ ਨੇ ਉਸੇ ਤਰ੍ਹਾਂ ਦੇ। ਇਸ ਕਰਕੇ ਪਹਿਲਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨੀ। ਭੇਖਣ ਕੀ ਬਾਣੀ ਕੋ ਤਜੈ, ਭਾਵ ਹੋਰ ਭੇਖਾਂ ਦੀ ਜਿਹੜੀ ਬਾਣੀ ਹੈ ਉਹਨੂੰ ਤਿਆਗ ਕਰ ਦੇਵੇ।
ਖਾਏ ਨਾ ਅਸਨ ਸੀਤਲਾ ਜਜੈ,
ਔਰ ਸ਼ੀਤਲਾ ਦਾ ਜਜਨ ਕਰਕੇ ਭੋਜਨ ਨਾ ਛਕੇ, ਨਾ ਸ਼ੀਤਲਾ ਪੂਜੇ ਤੇ ਨਾ ਉਹਦਾ ਪ੍ਰਸ਼ਾਦ ਖਾਵੇ। ਜੇ ਕਿਸੇ ਨੂੰ ਚੇਚਕ ਦਾ ਰੋਗ ਹੋ ਵੀ ਜਾਂਦਾ ਤੇ ਸਾਡੇ ਵੀਰ ਸ਼ੀਤਲਾ ਦੇ ਮੰਦਰ ਜਾ ਪਹੁੰਚਦੇ ਨੇ, ਉੱਥੇ ਜਾ ਕੇ ਮੱਥਾ ਟੇਕਣ ਲੱਗ ਪੈਂਦੇ ਨੇ। ਪੁੱਛੀਏ ਜੀ, ਕਹਿੰਦੇ ਸ਼ੀਤਲਾ ਆਈ ਸੀ, ਉਹਨੂੰ ਮੱਥਾ ਟੇਕਣ ਆਏ ਆ, ਨਮਸਕਾਰ ਕਰਨ ਆਏ ਆ, ਤਾਂ ਜੋ ਸਾਡੀ ਸ਼ੀਤਲਾ ਠੀਕ ਹੋ ਜਾਏ। ਉਹ ਕਿਹੜੀ ਸ਼ੀਤਲਾ ਸੀ ਜਿਹੜੀ ਤੁਹਾਨੂੰ ਦੁੱਖ ਦਿੱਤਾ ਪਹਿਲਾਂ ਹਫ਼ਤਾ 10 ਦਿਨ, ਮੁੜ ਕੇ ਤੁਸੀਂ ਉਸੇ ਨੂੰ ਮੱਥਾ ਟੇਕਣ ਤੁਰ ਪਏ, ਉਹ ਕਾਹਦੀ ਦੇਵੀ ਹੋਈ? ਗਰੀਬਨ ਵਾਗ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਕਹਿੰਦੇ ਜਿਹੜਾ ਖਾਲਸਾ ਹੈ ਉਹ ਕਿਸੇ ਦੇਵੀ ਦੇਵਤੇ ਦਾ ਜਜਨ ਨਾ ਕਰੇ, ਕਿਸੇ ਸ਼ੀਤਲਾ ਦਾ ਜਜਨ, ਨਾ ਹੀ ਉਹਨਾਂ ਦਾ ਪ੍ਰਸ਼ਾਦ ਖਾਵੇ। ਰਹਿਤਨਾਮਿਆਂ ਦੇ ਬਚਨ ਨੇ, ਜਿਹੜਾ ਸਿੱਖ ਹਰ ਜਗ੍ਹਾ ਦਾ ਪ੍ਰਸ਼ਾਦ ਛਕ ਲੈਂਦਾ ਉਹ ਮਹਾਰਾਜ ਜੀ ਕਹਿੰਦੇ ਮੇਰਾ ਸਿੱਖ ਹੀ ਨਹੀਂ ਹੈ। ਪ੍ਰਸ਼ਾਦ ਕੇਵਲ ਗੁਰੂ ਘਰ ਦਾ ਛਕੇ, ਹਰ ਜਗ੍ਹਾ ਤੇ ਜਾ ਕੇ ਹਰ ਇੱਕ ਥਾਂ ਦਾ ਪ੍ਰਸ਼ਾਦ ਨਾ ਛਕੀ ਜਾਵੇ। ਪੀਰ ਦੇ ਉੱਤੇ ਜਾ ਕੇ ਲੱਡੂ ਵੀ ਖਾਈ ਜਾਂਦਾ, ਆ ਮੰਦਰਾਂ ਵਿੱਚ ਵੀ ਜਾ ਕੇ ਉੱਥੋਂ ਦਾ ਪ੍ਰਸ਼ਾਦ ਲੈ ਕੇ ਖਾਈ ਜਾਂਦਾ, ਨਹੀਂ ਸਿੱਖ ਨੇ ਨਹੀਂ ਖਾਣਾ। ਸਿੱਖ ਨੇ ਜਿਹੜਾ ਪ੍ਰਸ਼ਾਦ ਛਕਣਾ ਉਹ ਗੁਰੂ ਨੂੰ ਭੋਗ ਲੱਗਾ ਹੋਵੇ, ਸਤਿਗੁਰਾਂ ਦੇ ਦਰਬਾਰ ਵਿੱਚ ਪ੍ਰਵਾਨਕ ਹੋਵੇ, ਉਹ ਪ੍ਰਸ਼ਾਦ ਛਕਣਾ। ਮਹਾਰਾਜ ਜੀ ਕਹਿੰਦੇ ਨਾ ਸ਼ੀਤਲਾ ਦਾ ਜਜਨ ਕਰੇ ਤੇ ਨਾ ਹੀ ਹੋਰ ਭੇਖਾਂ ਦਾ ਜਿਹੜਾ ਪ੍ਰਸ਼ਾਦ ਹੈ ਉਹ ਛਕੇ।
ਤੁਰਕ ਸੋ ਜਾਣੈ ਰੋਗ ਸਮਾਨੇ,
ਉਹਦੇ ਜਿਹੜੇ ਤੁਰਕ ਨੇ ਮਲੇਛ, ਜਿਹੜੇ ਜ਼ੁਲਮ ਕਰਨ ਵਾਲੇ ਅਤਿਆਚਾਰੀ ਤੁਰਕ ਨੇ, ਇਹਨਾਂ ਨੂੰ ਰੋਗਾਂ ਦੇ ਸਮਾਨ ਜਾਣੇ ਵੀ ਇਹ ਬੜਾ ਵੱਡਾ ਰੋਗ ਨੇ, ਇਹ ਰੋਗ ਨੇ ਬੜਾ ਵੱਡਾ, ਸਾਡੇ ਸਮਾਜ ਨੂੰ ਲੱਗਾ ਹੋਇਆ ਬੜਾ ਵੱਡਾ ਰੋਗ ਨੇ ਇਹ ਜਿਹੜੇ ਆ ਜ਼ੁਲਮ ਕਰ ਰਹੇ ਨੇ ਤੁਰਕ। ਸਾਰਿਆਂ ਨੂੰ ਇੱਕੋ ਜਿਹਾ ਨਹੀਂ ਕਹਿ ਸਕਦੇ, ਪਰ ਬਹੁਤ ਤਾਦਾਦ ਇਹੋ ਜਿਹੇ ਮਲੇਛਾਂ ਦੀ ਹੈ, ਤੁਰਕਾਂ ਦੀ। ਮਹਾਰਾਜ ਜੀ ਕਹਿੰਦੇ ਇਹਨਾਂ ਨੂੰ ਰੋਗ ਦੇ ਸਮਾਨ ਜਾਣੇ।
ਅਚੇ ਨਾ ਕਲਮਾ ਅਸਨ ਬਖਾਨੇ,
ਤੁਰਕ ਦੇ ਹੱਥ ਦਾ ਪ੍ਰਸ਼ਾਦਾ ਨਾ ਛਕੇ ਕਿਉਂਕਿ ਉਹਨੇ ਕਲਮਾ ਪੜ੍ਹ ਕੇ ਜੋ ਬਣਾਇਆ ਹੈ ਮੁਸਲਮਾਨੀ ਤਰੀਕੇ ਨਾਲ ਕਲਮਾ ਪੜ੍ਹ ਕੇ ਜਿਹੜਾ ਭੋਜਨ ਬਣਾਇਆ ਹੈ ਉਹ ਭੋਜਨ ਕਦੇ ਨਾ ਛਕੇ ਜਿਹੜਾ ਤੁਰਕ ਦੇ ਹੱਥ ਦਾ ਜਿਹਦੇ ਤੇ ਉਹਨੇ ਕਲਮਾ ਪੜ੍ਹੀਆਂ ਹੋਈਆਂ ਉਹਦੇ ਬਾਰੇ ਮਹਾਰਾਜ ਜੀ ਨੇ ਆਸਾ ਜੀ ਦੀ ਵਾਰ ਚ ਬਚਨ ਵੀ ਕਹੇ ਨੇ ਅਪਾਖਿਆਂ ਕਾ ਪੁੱਠਾ ਬੱਕਰਾ ਖਾਣਾ ਚੌਂਕਾ ਉੱਪਰ ਕਿਸੇ ਨਾ ਜਾਣਾ ਏਦਾਂ ਦਾ ਜਿਹੜਾ ਅਪਾਖਿਆ ਦਾ ਮਤਲਬ ਹੁੰਦਾ ਵੀ ਕਲਾਮਾਂ ਪੜ੍ਹ ਕੇ ਬਣਾਈਆਂ ਹੋਈਆਂ ਚੀਜ਼ਾਂ ਜਿਹੜੀ ਮੁਸਲਮਾਨੀ ਤਰੀਕੇ ਨਾਲ ਬਣਾਈ ਹੋਈ ਚੀਜ਼ ਵਸਤੂ ਹੈ ਉਹਨੂੰ ਨਾ ਛਕੇ ਉਹਨੂੰ ਗ੍ਰਹਿਣ ਨਾ ਕਰੇ
ਬੰਚਕ ਬੇਪਰ ਦਰਬ ਮੁਸਲੇ
ਔਰ ਇੱਕ ਜਿਹੜਾ ਠੱਗ ਬ੍ਰਾਹਮਣ ਹੈ ਠੱਗ ਬ੍ਰਾਹਮਣ ਨੂੰ ਧਨ ਹਰ ਲੈਣ ਵਾਲਾ ਮੰਨੋ ਜਿਹੜਾ ਠੱਗ ਬ੍ਰਾਹਮਣ ਹੈ ਨਾ ਉਹ ਧਨ ਨੂੰ ਹਰ ਲੈਣ ਵਾਲਾ ਹੈ
ਭੇਖੀ ਸਿੱਖ ਭੁਲਾਵੇ ਜੇ
ਔਰ ਜਿਹੜਾ ਭੇਖੀ ਸਿੱਖ ਹੈ ਜਿਹੜਾ ਭੇਖੀ ਸਿੱਖ ਜੋ ਲੋਕਾਂ ਨੂੰ ਭੁੱਲ ਦੇ ਰਸਤੇ ਪਾਵੇ ਉਹਨੂੰ ਭੇਖੀ ਸਿੱਖ ਕਹਿੰਦੇ ਨੇ ਜਿਹੜਾ ਲੋਕਾਂ ਨੂੰ ਭੁੱਲੇ ਰਸਤੇ ਪਾਵੇ ਉਦਾਂ ਕਹੇ ਮੈਂ ਸਿੱਖ ਹਾਂ ਤੇ ਉਦਾਂ ਕਹੇ ਜੀ ਚਲੋ ਬ੍ਰਾਹਮਣ ਦੇ ਕੋਲ ਚੱਲੀਏ ਫਲਾਣੇ ਪੰਡਿਤ ਕੋਲ ਜਾ ਕੇ ਨਾ ਆਪਾਂ ਮੂਹਰਤ ਕਢਾਉਂਦੇ ਹਾਂ ਹੋਵੇ ਸਿੱਖ ਤੇ ਤੁਹਾਨੂੰ ਲੈ ਕੇ ਜਾਵੇ ਕਿਸੇ ਬ੍ਰਾਹਮਣ ਦੇ ਘਰ ਹੋਵੇ ਸਿੱਖ ਤੇ ਤੁਹਾਨੂੰ ਕਹੇ ਚਲੋ ਜੀ ਫਲਾਣੇ ਪੀਰ ਦੇ ਉੱਤੇ ਅੱਜ ਵੀਰਵਾਰ ਦਾ ਦਿਨ ਹੈ ਤੇ ਮੱਥਾ ਹੀ ਟੇਕ ਆਈਏ ਮੰਗਲਵਾਰ ਅੱਜ ਹਨੂੰਮਾਨ ਦੇ ਮੱਥਾ ਟੇਕ ਆਈਏ ਸ਼ਨੀਵਾਰ ਅੱਜ ਸ਼ਨੀ ਦੇ ਮੰਦਰ ਦੇ ਵਿੱਚ ਜਾ ਕੇ ਮੱਥਾ ਟੇਕ ਆਈਏ ਇਹੋ ਜਿਹੇ ਭੇਖੀ ਸਿੱਖ ਤੋਂ ਬਚਣਾ ਜਿਹੜਾ ਤੁਹਾਨੂੰ ਹੋਰ ਪਾਸੇ ਲੈ ਟੁਰੇ ਹਾਂ ਜਿਹੜਾ ਤੁਹਾਨੂੰ ਕਿ ਚੱਲ ਬਈ ਗੁਰਦੁਆਰੇ ਚੱਲੀਏ ਸਤਿਗੁਰਾਂ ਦੀ ਬਾਣੀ ਪੜ੍ਹੀਏ ਸੁਣੀਏ ਉਹਨਾਂ ਨਾਲ ਮੇਲ ਮਿਲਾਪ ਰੱਖਣਾ ਜਿਹੜਾ ਭੇਖੀ ਸਿੱਖ ਹੈ ਜਿਹੜਾ ਸਿੱਖਾਂ ਨੂੰ ਭੁਲਾ ਦਿੰਦਾ ਜਿਹੜਾ ਭੁੱਲਿਆ ਹੋਇਆ ਮਾਰਗਾਂ ਤੇ ਪਾ ਦਿੰਦਾ ਉਹਨਾਂ ਤੋਂ ਬਚਣਾ ਹੈ
ਖੰਡਨ ਨਾਰੀ ਸਤੰਤਹੀਨ
ਖੰਡਨ ਨਾਰੀ ਦਾ ਮਤਲਬ ਹੈ ਵਿਭਚਾਰਨ ਇਸਤਰੀ ਜਿਸ ਦੇ ਉੱਤੇ ਜਿਹਦਾ ਪਤੀਵਰਤ ਧਰਮ ਜਿਹਨੇ ਖੰਡ ਕਰ ਦਿੱਤਾ ਉਹਨੂੰ ਖੰਡਨ ਨਾਰੀ ਕਹਿੰਦੇ ਨੇ ਏਦਾਂ ਦੀ ਜਿਹੜੀ ਇਸਤਰੀ ਹੈ ਜਿਹੜੀ ਸੰਤਾਨ ਤੋਂ ਹੀਣੀ ਹੋਵੇ
ਦੇ ਵਿਸ਼ਵਾਸ ਘਾਤ ਜਿਨ ਕੀਨ
ਵਿਸ਼ਾ ਦੇ ਕੇ ਜਿਸਦਾ ਉਹਨੇ ਘਾਤ ਕੀਤਾ ਹੋਵੇ ਫਿਰ ਉਹ ਵਿਭਚਾਰਨੀ ਇਸਤਰੀ ਵਿਸ਼ਾ ਘਾਤ ਹੀ ਕਰਦੀ ਹੈ ਨਾ ਤੇ ਵਿਸਾ ਘਾਤ ਕਰਕੇ ਉਹਨੇ ਘਾਤ ਕੀਤਾ ਹੋਵੇ ਉਹਦਾ ਵੀ
ਇਨਕੋ ਤਿਆਗਤ ਬਿਲਮ ਨਾ
ਲਾਵੇ ਤਿਆਗਦਿਆਂ ਦੇਰੀ ਨਾ ਲਾਵੇ ਭੇਖੀ ਸਿੱਖ ਨੂੰ ਵਿਭਚਾਰਣੀ ਜਿਹੜੀ ਇਸਤਰੀ ਹੈ ਉਹਨੂੰ ਜਾਂ ਜਿਸ ਨੇ ਵਿਸਾ ਘਾਤ ਕੀਤਾ ਹੋਵੇ ਕਿਸੇ ਦਾ ਵਿਸ਼ਵਾਸ ਤੋੜਿਆ ਹੋਵੇ ਵਿਸਾ ਘਾਤੀ ਹੋਵੇ ਇਹਨਾਂ ਦੀ ਸੰਗਤ ਕਦੇ ਨਾ ਕਰੇ
ਤਜੇ ਕੁਸੰਗੀ ਸੰਗ ਜੇ ਪਾਵੇ
ਔਰ ਕੁਸੰਗੀਆਂ ਦਾ ਸੰਗ ਤਜ ਦੇਵੇ ਜੇ ਕਿਤੇ ਕੁਸੰਗੀ ਦੀ ਸੰਗਤ ਵਿੱਚ ਜਾਣਾ ਵੀ ਪਵੇ ਤੇ ਅਚਾਨਕ ਕੁਸੰਗੀ ਦੇ ਕੋਲ ਬੈਠਣਾ ਪੈ ਜੇ ਤੇ ਯਤਨ ਕਰੇ ਕਿ ਉਸ ਕੁਸੰਗੀ ਦੇ ਸੰਗ ਚੋਂ ਉੱਠ ਕੇ ਚਲਾ ਜਾਏ ਕਿਉਂਕਿ ਕੁਸੰਗੀ ਦੇ ਸੰਗ ਦੇ ਵਿੱਚ ਬੈਠਣ ਨਾਲ ਤਬ ਪੁੱਛੇ ਧਰਮ ਰਾਏ ਧਰਮ ਰਾਜਾ ਫਿਰ ਉਹਨਾਂ ਨੂੰ ਵੀ ਪੁੱਛ ਗਿੱਛ ਕਰਦਾ ਵੀ ਤੂੰ ਫਲਾਣੇ ਚੋਰ ਦੇ ਕੋਲ ਬੈਠਾ ਹੋਵੇ ਨਾ ਭਾਵੇਂ ਚੋਰੀ ਕਿਸੇ ਨਾ ਵੀ ਕੀਤੀ ਹੋਵੇ ਤੇ ਪੁਲਿਸ ਫੜ ਲਵੇ ਚੋਰ ਨੂੰ ਤੇ ਜਿਹੜਾ ਨਾਲ ਹੁੰਦਾ ਉਹਨੂੰ ਵੀ ਫੜ ਲੈਂਦੇ ਉਹਦੇ ਕੋਲ ਵੀ ਪੁੱਛ ਗਿੱਛ ਕਰਦੇ ਵੀ ਤੂੰ ਨਾਲ ਬੈਠਾ ਸੀ ਤੇਰਾ ਵੀ ਹਿੱਸਾ ਹੋਣਾ ਤੇਰਾ ਵੀ ਹੱਥ ਹੋਣਾ ਸੰਗ ਕੁਸੰਗੀ ਬੈਸ ਤੇ ਤਬ ਪੁੱਛੇ ਧਰਮ ਰਾਏ ਇਸ ਕਰਕੇ ਮਹਾਰਾਜ ਜੀ ਨੇ ਗੁਰਬਾਣੀ ਚ ਸਾਨੂੰ ਕੁਸੰਗੀਆਂ ਦੇ ਸੰਗ ਤੋਂ ਬਾਰ ਬਾਰ ਵਰਜਿਆ ਤੇ ਸਾਹਿਬ ਜੀ ਕਹਿੰਦੇ ਕੁਸੰਗੀਆਂ ਦੀ ਜਿਹੜੀ ਸੰਗਤ ਹੈ ਉਸ ਸੰਗਤ ਦਾ ਤਿਆਗ ਕਰ ਦੇਵੇ ਹਾਂ ਜੇ ਕੋਈ ਪੂਰਨ ਮਹਾਂਪੁਰਖ ਹੈ ਸਾਧੂ ਹੈ ਮਹਾਤਮਾ ਹੈ ਉਹ ਅਗਰ ਕੁਸੰਗੀ ਦੀ ਸੰਗ ਵਿੱਚ ਚਲਾ ਵੀ ਜਾਏ ਉਹਦੇ ਤੇ ਅਸਰ ਨਹੀਂ ਹੁੰਦਾ ਕੁਸੰਗੀਆਂ ਦਾ ਪਰ ਅਸੀਂ ਜਗਿਆਸੂ ਹਾਂ ਸਾਡੇ ਤੇ ਅਸਰ ਹੋ ਜਾਂਦਾ ਤੁਸੀਂ ਆਖੋਗੇ ਕਿਵੇਂ ਕਿਸੇ ਮਹਾਤਮਾ ਸਾਧੂ ਤੇ ਅਸਰ ਕਿਉਂ ਨਹੀਂ ਹੁੰਦਾ ਬੋੜ ਦਾ ਦਰਖਤ ਜਦੋਂ ਜ਼ਮੀਨ ਵਿੱਚ ਬੀਜਦੇ ਹਾਂ ਤੇ ਛੋਟੇ ਜਿਹੇ ਆਕਾਰ ਦਾ ਨਿਕਲਦਾ ਪੌਦਾ ਨਿਕਾ ਜਿਹਾ ਹੁੰਦਾ ਬੋੜ ਦਾ ਉਹਨੂੰ ਬੱਕਰੀ ਵੀ ਖਾ ਜਾਂਦੀ ਹੈ ਉਹਨੂੰ ਬੱਚਾ ਵੀ ਤੋੜ ਜਾਂਦਾ ਕੋਈ ਵੀ ਤੋੜ ਜਾਂਦਾ ਉਹਨੂੰ ਉਹੀ ਬੋੜ ਦਾ ਦਰਖਤ ਜਦੋਂ ਵੱਡਾ ਹੋ ਜਾਂਦਾ ਵਿਸ਼ਾਲ ਰੂਪ ਚ ਚਲਾ ਜਾਂਦਾ ਫਿਰ ਹਾਥੀ ਵੀ ਬੰਨਦੇ ਉਹਦੇ ਨਾਲ ਤੇ ਟੱਸ ਤੋਂ ਮੱਸ ਨਹੀਂ ਹੁੰਦਾ ਜਗਿਆਸੂ ਬੋੜ ਦੇ ਛੋਟੇ ਜਿਹੇ ਪੌਦੇ ਵਾਂਗੂ ਹੈ ਇਹਨੂੰ ਬੜਾ ਸਾਂਭ ਕੇ ਰੱਖਣਾ ਪੈਂਦਾ ਤੇ ਜਿਹੜੇ ਮਹਾਤਮਾ ਸਾਧੂ ਨੇ ਉਹ ਬੋੜ ਦੇ ਬ੍ਰਿਛ ਬਣ ਚੁੱਕੇ ਨੇ ਬੜੇ ਵਿਸ਼ਾਲ ਉਹਨਾਂ ਨੂੰ ਕੁਸੰਗੀਆਂ ਦੀ ਸੰਗਤ ਦਾ ਕੋਈ ਅਸਰ ਨਹੀਂ ਹੁੰਦਾ ਦੇਹੋ ਬੱਗਾ ਤੱਪੈ ਘਣਾ ਘਣਾ ਕਾਲਿਆਂ ਕਾਲੇ ਬਨ ਉੱਥੇ ਮਹਾਰਾਜ ਜੀ ਨੇ ਜ਼ਿਕਰ ਕੀਤਾ ਹੋਇਆ ਗੁਰਬਾਣੀ ਦਾ ਕਿ ਰਾਤੀ ਹੋਵਨ ਕਾਲੀਆਂ ਸੁਪੇਦਾ ਸੇਵਨ। ਸੰਗੀਆਂ ਦੀ ਸੰਗਤ ਹਨੇਰੀ ਰਾਤ ਵਾਂਗੂ ਹੁੰਦੀ ਹੈ, ਪਰ ਜਿਹੜੇ ਮਹਾਂਪੁਰਖ ਮਹਾਤਮਾ ਉਹ ਚਿੱਟੇ ਰੰਗ ਵਾਂਗੂ ਉਜਵਲ ਨੇ। ਉਹ ਕੁਸੰਗੀਆਂ ਦੀ ਸੰਗਤ ਚ ਚਲੇ ਵੀ ਜਾਣ ਤਾਂ ਵੀ ਚਿੱਟੇ ਹੀ ਰਹਿੰਦੇ ਨੇ, ਜਿਵੇਂ ਰਾਤ ਦੇ ਹਨੇਰੇ ਚ ਚਿੱਟੀਆਂ ਚੀਜ਼ਾਂ ਚਿੱਟੀਆਂ ਹੀ ਰਹਿੰਦੀਆਂ, ਕਾਲੀਆਂ ਨਹੀਂ ਹੁੰਦੀਆਂ। ਤੋ ਗਰੀਬ ਨਵਾਜ ਪਾਤਸ਼ਾਹ ਜੀ ਕਹਿੰਦੇ ਭਾਈ ਕੁਸੰਗੀਆਂ ਦੀ ਜਿਹੜੀ ਸੰਗਤ ਹੈ ਉਹਨਾਂ ਦਾ ਸੰਗ ਤਿਆਗ ਦੇਵੇ, ਛੱਡ ਦੇਵੇ।
ਪਾਵਨ ਤਨ ਪਾਵਨ ਕਰ ਥਾਨ,
ਆਪਣੇ ਸਰੀਰ ਨੂੰ ਵੀ ਪਵਿੱਤਰ ਕਰਕੇ ਰੱਖੇ ਤੇ ਜਿੱਥੇ ਬੈਠੇ ਉੱਥੇ ਵੀ ਉਹ ਜਗ੍ਹਾ ਵੀ ਪਵਿੱਤਰ ਕਰਕੇ ਰੱਖੇ।
ਕ੍ਰਿਤ ਮੈਦਾ ਲੇ ਖੰਡ ਸਮਾਨ,
ਘਿਓ ਆਟਾ ਤੇ ਖੰਡ ਇੱਕ ਬਰਾਬਰ ਲੈ ਲਵੇ। ਮੈਦਾ ਦਾ ਮਤਲਬ ਹੁੰਦਾ ਆਟਾ, ਆਟਾ ਲੈ ਲਵੇ, ਘਿਓ ਲੈ ਲਵੇ ਤੇ ਖੰਡ, ਇਹ ਤਿੰਨੇ ਚੀਜ਼ਾਂ ਬਰਾਬਰ ਲੈ ਲਵੇ।
ਕਰੇ ਕੜਾ ਜਪ ਪਾਠ ਸੁਠਾਨੈ,
ਫਿਰ ਜਦੋਂ ਕੜਾ ਪ੍ਰਸ਼ਾਦ, ਪਹਿਲਾਂ ਤਾਂ ਸਰੀਰ ਪਾਵਨ ਕਰੇ, ਦੇਗ ਬਣਾਉਣ ਦੀ ਮਰਿਆਦਾ ਦੱਸ ਰਹੇ ਨੇ ਕਿ ਕੜਾ ਪ੍ਰਸ਼ਾਦ ਦੀ ਦੇਗ ਕਿਵੇਂ ਬਣਾਉਣੀ। ਪਹਿਲਾਂ ਆਪਣਾ ਤਨ ਪਾਵਨ ਕਰੇ, ਫਿਰ ਜਿੱਥੇ ਦੇਗ ਤਿਆਰ ਕਰਨੀ ਉੱਥੇ ਦੀ ਸਫਾਈ ਕਰੇ। ਇਹ ਨਹੀਂ ਕਿ ਉੱਥੇ ਹੀ ਨਾਲ ਜੂਠ ਖਿਲਰੀ ਹੋਵੇ, ਸਬਜ਼ੀਆਂ ਭਾਜੀਆਂ ਖਿੰਡੀਆਂ ਹੋਣ, ਉੱਥੇ ਦੀ ਵੀ ਪੂਰੀ ਸਫਾਈ ਕਰੇ ਜਿੱਥੇ ਦੇਗ ਤਿਆਰ ਕਰਨੀ ਹੈ। ਫੇਰ ਮਹਾਰਾਜ ਜੀ ਕਹਿੰਦੇ ਜਦੋਂ ਦੇਗ ਤਿਆਰ ਕਰਨੀ ਹੈ ਉਦੋਂ ਜਪਜੀ ਸਾਹਿਬ ਦਾ ਪਾਠ ਕਰੇ ਨਾਲ ਨਾਲ। ਦੇਗ ਤਿਆਰ ਕਰਦਿਆਂ ਕਰਦਿਆਂ ਜਪਜੀ ਸਾਹਿਬ ਦਾ ਪਾਠ ਜਾਂ ਆਨੰਦ ਸਾਹਿਬ ਦਾ ਪਾਠ, ਉਹ ਸੰਪੂਰਨ ਪਾਠ ਕਰੇ।
ਗੁਰ ਪ੍ਰਸਾਦ ਅਰਦਾਸ ਬਖਾਨੈ,
ਹੱਥ ਜੋੜ ਕੇ ਅਰਦਾਸ ਕਰੇ ਕਿ ਹੇ ਸਤਿਗੁਰੂ ਜੀ, ਤੁਹਾਡਾ ਪ੍ਰਸ਼ਾਦ ਤਿਆਰ ਕੀਤਾ, ਕੜਾ ਪ੍ਰਸ਼ਾਦ ਦੀ ਦੇਗ ਤਿਆਰ ਕੀਤੀ, ਆਪ ਜੀ ਆਪਣੇ ਦਰ ਪ੍ਰਵਾਨ ਕਰੋ।
ਹੱਥ ਜੋੜ ਠਾਂਡੋਏ ਕਰੈ,
ਹੱਥ ਜੋੜ ਕੇ ਖਲੋ ਕੇ ਸਤਿਗੁਰਾਂ ਦੇ ਸਾਹਮਣੇ ਅਰਦਾਸ ਕਰੇ ਕਿ ਮਹਾਰਾਜ ਇਹ ਕੜਾ ਪ੍ਰਸ਼ਾਦ ਦੀ ਦੇਗ ਨੂੰ ਅਨਕ ਪ੍ਰਕਾਰ ਭੋਜਨ ਬੋ ਕੀਏ, ਬਹੁ ਵਿੰਜਨ ਮਿਸਟਾਏ, ਕਰੀ ਪਾਕ ਸਾਲ ਸੋਚ ਪਵਿੱਤਰਾ, ਹੁਣ ਲਾਭੋ ਭੋਗ ਹਰ ਰਾਏ, ਇੱਦਾਂ ਕਹਿ ਕੇ ਅਰਦਾਸ ਕਰੇ।
ਕੱਛ ਅਰ ਪਾਗ ਸ਼ਸਤਰ ਤਨ ਤਰੈ,
ਜਿਹੜਾ ਸਿੱਖ ਹੈ ਆਪਣੇ ਤੇੜ ਕਛਹਿਰਾ ਤੇ ਸਿਰ ਤੇ ਦਸਤਾਰ ਤੇ ਗਾਤਰੇ ਸ਼੍ਰੀ ਸਾਹਿਬ ਜ਼ਰੂਰ ਰੱਖੇ। ਗਾਤਰੇ ਸ਼੍ਰੀ ਸਾਹਿਬ ਸ਼ਸਤਰ ਜਿਹੜਾ ਉਹ ਧਾਰਨ ਕਰਕੇ ਰੱਖੇ, ਤਿਆਰ ਬਰ ਤਿਆਰ ਹੋ ਕੇ ਰਹੇ।
ਦੋਹਰਾ ਜਿਤ ਕਾਰਜ ਗੁਰ ਭਾਵ ਹਿਤ, ਹੋਏ ਭਾਵ ਨੀ ਪੂਰ।
ਕੰਮ ਵਾਸਤੇ ਗੁਰੂ ਕਾ ਸਿੱਖ ਆਪਣੇ ਹਿਰਦੇ ਵਿੱਚ ਪੂਰਨ ਭਾਵਨਾ ਰੱਖੇ, ਪੂਰਨ ਪਿਆਰ ਰੱਖੇ, ਔਰ ਜਿਸ ਕੰਮ ਲਈ ਅਰਦਾਸ ਕਰੇ ਦੇਗ ਤਿਆਰ ਕਰਕੇ, ਉਹ ਕਾਮਨਾ ਉਹ ਭਾਵਨਾ ਗੁਰੂ ਸਾਹਿਬ ਜੀ ਪੂਰੀ ਕਰਦੇ ਹਨ।
ਇਹਾ ਸਿੱਧਕ ਸਾਬਤ ਪਾਇਓ, ਆਗੇ ਸੁਖ ਭਰਪੂਰ।
ਮਹਾਰਾਜ ਜੀ ਨਾਲ ਇਹ ਵੀ ਕਹਿੰਦੇ ਕਿ ਇੱਥੇ ਜਿਨ੍ਹਾਂ ਦਾ ਸਿਦਕ ਸਾਬਤ ਹੋ ਜਾਂਦਾ ਹੈ, ਭਾਵ ਜਿਨ੍ਹਾਂ ਦਾ ਸਿਦਕ ਭਰੋਸਾ ਪੂਰਨ ਹੋ ਜਾਂਦਾ ਇੱਥੇ, ਉਹ ਅੱਗੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਘਰ ਵਿੱਚ ਵੀ ਸੁੱਖ ਪ੍ਰਾਪਤ ਕਰਦੇ ਹਨ, ਉੱਥੇ ਵੀ ਉਹਨਾਂ ਨੂੰ ਭਰਪੂਰ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ। ਹੋਰ ਵੀ ਅੱਗੇ ਰਹਿਤ ਸਤਿਗੁਰੂ ਜੀ ਮੁਕਤੀ ਨਾਮੇ ਵਿੱਚ ਦੱਸ ਰਹੇ ਨੇ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ। ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਪਵਿੱਤਰ ਬਚਨਾਂ ਦੀ ਕਥਾ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਹੇ ਅਚੁੱਤ ਹੇ ਪਾਰ ਬ੍ਰਹਮ
ਅਗਨਾਸੀ ਅਗਨਾਸ
ਹੇ ਪੂਰਨ ਹੇ ਸਰਬਮੈ
ਪੰਜਨ ਗੁਣਤਾਸ
ਹੇ ਸੰਗੀ ਹੇ ਨਿਰੰਕਾਰ
ਨਿਰਗੁਣ ਸਭ ਟੇਕ
ਹੇ ਗੋਬਿੰਦ ਹੇ ਗੁਣ ਨਿਧਾਨ
ਕੇ ਸਦਾ ਬਵੇ
ਹੇ ਅਪਰੰਪਰ ਹਰ ਹਰੇ ਹੇ ਸੰਤ ਹੈ ਕੈ ਸਦਾ ਸੰਗ
ਧਾਰਾ
ਹੇ ਠਾਕੁਰ ਹੋ ਦਾਸ ਰੋ
ਨਿਰਗੁਣ ਗੁਣ ਨਹੀਂ ਕੋਈ
ਨਾਨਕ ਦੀਜੈ ਨਾਮ ਦਾਨ
ਕੋਈ ਪਰੋ
ਆਏ ਪ੍ਰਭ ਸ਼ਰਣਾਗਤੀ
ਕਿਰਪਾ ਨਿਧ ਦਿਆਲ
ਇੱਕ ਅੱਖਰ ਹਰ ਮਨ ਬਸਤ
ਨਾਨਕ ਹੋਤ ਨਿਆਲ
ਵਾਹਿਗੁਰੂ ਨਾਮ ਜਹਾਜ ਹੈ
ਚੜੇ ਸੋ ਤੇਰੇ ਪਾਰ
ਜੋ ਸ਼ਰਧਾ ਕਰ ਸੇਵ ਦੇ
ਗੁਰ ਪਾਰ ਉਤਾਰ ਨਿਆਰ
ਵਾਹਿਗੁਰੂ ਨਾਮ ਜਹਾਜ ਹੈ
ਚੜੇ ਸੋ ਤੇਰੇ ਪਾਰ
ਜੋ ਸ਼ਰਧਾ ਕਰ ਸੇਵ ਦੇ
ਗੁਰ ਪਾਰ ਉਤਾਰ ਨਿਆਰ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।